रथ डोलनते राखो प्रभु नानक दे कर हथ जाही कुल ते प्रगट होए ताही कुल को नाम पुंदवा दस गोरिंद को मेरी है प्रणाम। परम सत्कार योग सतगुरु जी दे दरबार विच उपस्थित सत्संगी जनों अपनियां मन विरतियां नूं एकागर करन लई ते रसना नूं पवित्र करन लई अपने मन नूं सतगुरु जी दे चरणां दे नाल जोड़न दे लई ता जो असी जो नाम सिमरन कर रहे हां भजन कर रहे हां ਉਹ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵੇ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਇਸ ਕਰਕੇ ਮਨ ਦੀ ਇਕਾਗਰਤਾ ਲਈ ਉਸ ਆਦਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ। ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਨਾਮ ਲੇਤ ਗੋਬਿੰਦ ਕਾ ਸੂਚੀ ਭਈ ਰਸਨਾ ਜਿਨੀ ਤੁਦਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਜੀ ਲਿਖਦੇ ਹਨ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਫਲੋਆ। ਤੇ ਸਤਿਗੁਰੂ ਬਿਲਾਸ ਪਾਤਸ਼ਾਹੀ ਬਾਰਵੀਂ ਦੇ ਕਰਤਾ ਭਾਈ ਧਿਆਨ ਸਿੰਘ ਜੀ ਲਿਖਦੇ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਪਮਾ ਦੇ ਵਿੱਚ ਗੁਰੂ ਨਾਨਕ ਦੇਵ ਕੋ ਨਾਮ ਜਪਿਓ ਸੋ ਕਲੇਵਰ ਕੇ ਦੁੱਖ ਦੂਰ ਭਏ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਿਆ ਸੋ ਕਲੇਵਰ ਕੇ ਦੁੱਖ ਦੂਰ ਭਏ। ਕਲੇਵਰ ਭਾਵ ਸਰੀਰ, ਉਹਨਾਂ ਦੇ ਜਿਹੜੇ ਸਰੀਰ ਦੇ ਦੁੱਖ ਹਨ। ਜਦੋਂ ਸਰੀਰ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਤਨ ਤੇ ਮਨ ਦੋਵੇਂ ਹੀ ਆ ਜਾਣਗੇ। ਤਨ ਤੇ ਮਨ ਦੇ ਸਰੀਰ ਦੇ ਜਿਹੜੇ ਦੁੱਖ ਹਨ ਉਹ ਸਾਰੇ ਦੂਰ ਹੋ ਜਾਂਦੇ ਹਨ। ਜਸ ਭਾਨ ਆਕਾਸ਼ ਪ੍ਰਕਾਸ਼ ਭਇਓ ਅਗ ਓਗ ਤਮੰਗ ਤਬ ਦੂਰ ਗਏ ਤੁਰ ਕਿੰਦਨ ਪੀਰ ਜੋ ਹਿੰਦਨ ਕੇ ਗੁਰ ਰੰਕਹ ਕੋ ਅਵਨੀਸ ਕੀਏ। ਤੁਰ ਕਿੰਦਨ ਪੀਰ, ਤੁਰਕਾਂ ਦੇ ਪੀਰ, ਜਿਨ੍ਹਾਂ ਨੂੰ ਤੁਰਕਾਂ ਨੇ ਵੀ ਮੰਨਿਆ, ਮੁਸਲਮਾਨਾਂ ਨੇ ਵੀ ਆਪਣਾ ਪੀਰ ਮੰਨਿਆ। ਜੋ ਹਿੰਦਨ ਕੇ ਗੁਰ, ਤੇ ਜਿਨ੍ਹਾਂ ਨੂੰ ਹਿੰਦੂ ਆਪਣਾ ਗੁਰੂ ਮੰਨਦੇ ਹਨ ਜਾਂ ਸਿੱਖ ਜਿਹੜੇ ਹਨ ਆਪਣਾ ਗੁਰੂ ਮੰਨਦੇ ਹਨ, ਸਤਿਗੁਰੂ ਮੰਨਦੇ ਹਨ, ਉਸ ਸਤਿਗੁਰੂ ਨੂੰ ਜਿਸ ਨੇ ਰੰਕਹ ਕੋ ਅਵਨੀਸ ਕੀਏ, ਜਿਸ ਨੇ ਗਰੀਬਾਂ ਨੂੰ ਰਾਜੇ ਬਣਾ ਦਿੱਤਾ। ਤੇ ਅੱਗੇ ਕਹਿੰਦੇ ਹਨ ਪਦ ਪੰਕਜ ਸੀਸ ਧਰੋਂ ਕਰ ਜੋਰ ਕੈ ਕਾਟ ਅਗੰਗ ਮਮ ਮੋਖ ਦਏ। ਉਹਨਾਂ ਦੇ ਚਰਨ ਕਮਲਾਂ ਤੇ ਆਪਣੇ ਦੋਵੇਂ ਹੱਥ ਜੋੜ ਕੇ ਆਪਣਾ ਸੀਸ ਸਤਿਗੁਰੂ ਜੀ ਦੇ ਚਰਨਾਂ ਤੇ ਧਰਦਾ ਹਾਂ। ਕਾਟ ਅਗੰਗ ਮਮ ਮੋਖ ਦਏ, ਮੇਰੇ ਜਿਹੜੇ ਪਾਪ ਹਨ ਦੁੱਖ ਹਨ ਉਹਨਾਂ ਨੂੰ ਦੂਰ ਕਰ ਦੇਣਗੇ, ਉਹ ਕੱਟੇ ਜਾਣਗੇ। ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲਈ ਉਸ ਸਤਿਗੁਰੂ ਜੀ ਨੂੰ ਯਾਦ ਕਰੀਏ, ਉਹਨਾਂ ਦਾ ਨਾਮ ਆਪਣੀ ਰਸਨਾ ਤੇ ਲਿਆਈਏ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਪੁੱਤਰਾਂ ਦੇ ਦਾਨੀ ਦਸਮ ਪਿਤਾ ਜਿਨ੍ਹਾਂ ਨੇ ਇਸ ਸਿੱਖੀ ਦੇ ਵਾਸਤੇ ਧਰਮ ਦੇ ਵਾਸਤੇ ਜਾਂ ਇੰਜ ਕਹਿ ਸਕਦੇ ਹਾਂ ਕਿ ਸਾਡੇ ਹਿੰਦੁਸਤਾਨੀਆਂ ਦੇ ਵਾਸਤੇ, ਸਾਰੇ ਹਿੰਦੁਸਤਾਨੀਆਂ ਵਾਸਤੇ, ਭਾਰਤੀਆਂ ਵਾਸਤੇ, ਜਾਂ ਦੂਸਰੇ ਸ਼ਬਦਾਂ ਵਿੱਚ ਇੰਜ ਕਹਿ ਸਕਦੇ ਹਾਂ ਗਰੀਬਾਂ ਨੂੰ, ਮਜ਼ਲੂਮਾਂ ਨੂੰ, ਜਿਨ੍ਹਾਂ ਦੇ ਉੱਪਰ ਜ਼ੁਲਮ ਹੋ ਰਿਹਾ ਸੀ, ਉਹਨਾਂ ਨੂੰ ਉਸ ਜ਼ੁਲਮ ਤੋਂ ਬਚਾਉਣ ਦੇ ਲਈ, ਉਸ ਤੋਂ ਬਾਹਰ ਕੱਢਣ ਦੇ ਲਈ, ਆਪਣੇ ਚਾਰੇ ਲਖਤੇ ਜਿਗਰਾਂ ਨੂੰ, ਚਾਰੇ ਪੁੱਤਰਾਂ ਨੂੰ ਇਸ ਧਰਮ ਤੋਂ ਵਾਰਿਆ, ਸਾਡੇ ਤੋਂ ਕੁਰਬਾਨ ਕਰ ਦਿੱਤਾ। ਤੇ ਜਿਸ ਵੇਲੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਚਾਰੇ ਪੁੱਤਰਾਂ ਨੂੰ ਸਿੱਖੀ ਦੇ ਵਾਸਤੇ, ਧਰਮ ਦੇ ਵਾਸਤੇ ਜਾਂ ਇਹਨਾਂ ਲੋਕਾਂ ਦੇ ਵਾਸਤੇ ਕੁਰਬਾਨ ਕਰ ਦਿੱਤਾ, ਇਸ ਦਾ ਤੁਹਾਨੂੰ ਕੀ ਫਾਇਦਾ ਹੋਵੇਗਾ? ਕੀ ਫਾਇਦਾ ਹੋਇਆ? ਆਪਣੀ ਮਾਤਾ ਨੂੰ ਵੀ ਕੁਰਬਾਨ ਕਰ ਦਿੱਤਾ, ਪਿਤਾ ਨੂੰ ਵੀ, ਪੁੱਤਰਾਂ ਨੂੰ ਵੀ, ਸਾਰਾ ਧਰਮ ਜਿਹੜਾ ਸੀ ਉਹ ਇਸ ਦੇ ਲੇਖੇ ਹੀ ਲਾ ਦਿੱਤਾ, ਇਸ ਦਾ ਕੀ ਫਾਇਦਾ ਹੋਵੇਗਾ? ਤੇ ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਲ ਹੱਥ ਕਰਕੇ ਇਹ ਵਚਨ ਆਖੇ ਸਨ, ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜਿਸ ਸਤਿਗੁਰੂ ਨੇ ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ਿਸ਼ ਕੀਤਾ ਹੈ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਨਾਮ ਆਪਣੀ ਰਸਨਾ ਤੇ ਲਿਆਈਏ, ਸਭ ਗੱਜ ਕੇ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਸ ਮੁਰਝਾਈ ਹੋਈ ਸਿੱਖੀ ਨੂੰ ਮੁੜ ਤੋਂ ਨੇਸ ਤੋਂ ਨਾਬੂਦ ਕੀਤਾ, ਫਿਰ ਦੁਬਾਰਾ ਤੋਂ ਇਸ ਪੰਜਾਬ ਦੀ ਧਰਤੀ ਤੇ, ਇਸ ਹਿੰਦੁਸਤਾਨ ਦੀ ਧਰਤੀ ਤੇ ਸਿੱਖੀ ਨੂੰ ਕਾਇਮ ਕੀਤਾ, ਸਤਸੰਗੀ ਜਨੋ ਕਹਿੰਦੇ ਹਨ, ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਸਿੱਖੀ ਸਾਜੀ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੰਦੇੜ ਦੇ ਨਰ ਨਾਟਕ ਤੋਂ ਬਾਅਦ ਉਹ ਸਮਾਂ ਬਣਦਾ ਹੈ 104 ਸਾਲ ਦਾ। 104 ਸਾਲ ਦਾ ਜਿਹੜਾ ਸਮਾਂ ਸੀ ਉਹ ਅਲੋਪ ਅਵਸਥਾ ਦੇ ਵਿੱਚ ਰਹੇ, ਜਾਂ ਪ੍ਰਤੱਖ ਰੂਪ ਦੇ ਵਿੱਚ ਸਾਧ ਸੰਗਤ ਦੇ ਵਿੱਚ ਨਹੀਂ ਵਿਚਰੇ, ਜਿਸ ਦੇ ਕਰਕੇ ਸਿੱਖੀ ਦਾ ਜਿਹੜਾ ਪ੍ਰਚਾਰ ਸੀ ਉਹ ਬਹੁਤ ਜ਼ਿਆਦਾ ਘਟ ਗਿਆ। ਤੇ ਉਸ ਤੋਂ ਬਾਅਦ 11ਵੇਂ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ, ਉਹ ਵੀ ਗੁਪਤ ਜਾਮਾ ਵਰਤਿਆ, ਤੇ ਉਸ ਵੇਲੇ ਵੀ ਸਿੱਖੀ ਦਾ ਬਹੁਤਾ ਪ੍ਰਚਾਰ ਨਾ ਹੋ ਸਕਿਆ, ਜਿਸ ਦੇ ਕਰਕੇ ਜਿਹੜੀ ਸਿੱਖੀ ਸੀ ਉਹ ਘਟਦੀ ਗਈ, ਘਟਣੀ ਸ਼ੁਰੂ ਹੋ ਗਈ, ਕਿਉਂਕਿ ਕਲਯੁਗ ਦਾ ਸਮਾਂ ਸੀ, ਕਲਯੁਗ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ, ਤੇ ਜਿਹੜੀ ਸਾਧ ਸੰਗਤ ਸੀ ਉਹ ਸਤਿਗੁਰੂ ਪਾਸੇ ਨਾਲੋਂ ਟੁੱਟ ਗਈ, ਸਾਧ ਸੰਗਤ ਵਾਲੇ ਪਾਸੇ ਨਾਲੋਂ ਟੁੱਟ ਗਈ, ਤੇ ਬੁਰੇ ਕੰਮਾਂ ਦੇ ਵਿੱਚ ਫਸਣਾ ਸ਼ੁਰੂ ਹੋ ਗਿਆ। ਤੇ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਭਜਨ ਦੀ ਦਾਤ ਲਈ, ਤੇ ਉਸ ਵੇਲੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਿੱਖੀ ਨੂੰ ਮੁੜ ਤੋਂ ਇਕੱਠਾ ਕਰਨਾ ਸ਼ੁਰੂ ਕੀਤਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਾਜੀ ਹੋਈ ਸਿੱਖੀ ਨੂੰ ਲੱਭਣਾ ਸ਼ੁਰੂ ਕੀਤਾ, ਤੇ ਉਸ ਵੇਲੇ ਸਾਰੀ ਦੁਨੀਆਂ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਵੀ ਪੂਰੀ ਦੁਨੀਆਂ ਦੇ ਵਿੱਚੋਂ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਿਰਫ ਔਰ ਸਿਰਫ 250 ਸਿੱਖ ਹੀ ਲੱਭੇ ਸਨ। ਤੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਮੁੜ ਕੇ ਉਹਨਾਂ ਨੇ ਫਿਰ ਤੋਂ ਸੰਤ ਖਾਲਸੇ ਦੀ ਸਾਜਨਾ ਕੀਤੀ, ਜਿਸ ਦੇ ਬਾਬਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਲਿਖ ਦਿੱਤਾ ਸੀ, ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ। ਤੇ ਉਹ ਫਿਰ ਤੋਂ ਦੁਬਾਰਾ ਤੋਂ ਖਾਲਸੇ ਦੀ ਸਾਜਨਾ ਕੀਤੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਦਾ ਨਾਮ ਰੱਖਿਆ ਸੰਤ ਖਾਲਸਾ, ਕਿ ਜਿਹੜਾ ਮੇਰਾ ਖਾਲਸਾ ਇਹ ਖਾਲਸਾ ਵੀ ਹੋਵੇਗਾ ਤੇ ਸੰਤ ਵੀ ਹੋਵੇਗਾ, ਇਹ ਮਾਲਾ ਦੇ ਨਾਲ ਭਜਨ ਕਰੇਗਾ, ਹਰ ਵੇਲੇ ਨਾਮ ਜਪੇਗਾ, ਤੇ ਇਸ ਨਾਮ ਜਪਣ ਦੇ ਨਾਲ ਹੀ ਸਾਰੇ ਕਾਰਜ ਜਿਹੜੇ ਹਨ ਉਹ ਸਿੱਧ ਹੋਣਗੇ, ਤੇ ਜੇਕਰ ਕਿਤੇ ਲੋੜ ਪਈ ਤਲਵਾਰ ਚੱਕਣ ਦੀ ਵੀ, ਫਿਰ ਇਹ ਖਾਲਸਾ ਵੀ ਹੈ ਨਾਲ ਦੀ ਨਾਲ, ਜੇਕਰ ਤਲਵਾਰ ਦੀ ਲੋੜ ਪਈ ਉਸ ਵੇਲੇ ਫਿਰ ਤਲਵਾਰ ਵੀ ਚੱਕੇਗਾ, ਉਸ ਵੇਲੇ ਹਥਿਆਰ ਦੀ ਵੀ ਵਰਤੋਂ ਕਰ ਸਕੇਗਾ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ, ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਗੱਲ ਆਖੀ ਸੀ ਨਾਮਧਾਰੀਆਂ ਦੇ ਬਾਬਤ, ਕਿ ਨਾਮਧਾਰੀਆਂ ਦੀ ਜੜ ਜਿਹੜੀ ਹੈ, ਨੀਂਹ ਜਿਹੜੀ ਹੈ, ਉਹ ਮੈਂ ਪਤਾਲ ਦੇ ਵਿੱਚੋਂ ਰੱਖੀ ਹੈ। ਸਤਸੰਗੀ ਜਨੋ, ਸਾਹਗੁਰਾਂ ਦਾ ਵਚਨ ਹੈ ਕਿ ਇਸ ਨੂੰ ਕੋਈ ਹਿਲਾ ਨਹੀਂ ਸਕਦਾ, ਇਹ ਉਹ ਧਰਮ ਹੈ ਨਾਮਧਾਰੀ ਪੰਥ। ਤੇ ਸਤਸੰਗੀ ਜਨੋ, ਜੇਕਰ ਸਿੱਖਾਂ ਦੇ ਵਿੱਚ ਅੱਜ ਅਸੀਂ ਸਿੱਖਾਂ ਦੀ ਗੱਲ ਕਰੀਏ, ਤੇ ਸਿੱਖਾਂ ਦੇ ਵਿੱਚੋਂ ਜਿੰਨੇ ਵੀ ਅੱਜ ਸਿੱਖਾਂ ਦੇ ਧਰਮ ਚੱਲ ਰਹੇ ਹਨ, ਜੇਕਰ ਉਹਨਾਂ ਦੀ ਗੱਲ ਕਰੀਏ, ਤੇ ਸਭ ਤੋਂ ਪੁਰਾਣਾ ਜੇਕਰ ਇਤਿਹਾਸ ਦੇ ਵਿੱਚ ਲੱਭੀਏ ਤਾਂ ਨਾਮਧਾਰੀ ਪੰਥ ਮਿਲਦਾ ਹੈ ਕਿ ਜਿਹੜਾ ਸਭ ਤੋਂ ਇਸ ਵੇਲੇ ਪੁਰਾਣਾ ਹੈ। ਉਸ ਤੋਂ ਬਾਅਦ ਜਿਹੜੇ ਸਿੱਖਾਂ ਦੇ ਹੁਣ ਪੰਥ ਚੱਲ ਰਹੇ ਹਨ, ਜੇ ਨਿਹੰਗ ਸਿੰਘੀਏ ਕਹਿ ਸਕਦੇ ਹਾਂ, ਸਿੰਘ ਸਭੀਏ ਕਹਿ ਸਕਦੇ ਹਾਂ, ਨੀਲਧਾਰੀ, ਹੋਰ ਜਿੰਨੇ ਵੀ ਬਾਕੀ ਸਿੱਖਾਂ ਦੇ ਧਰਮ ਹਨ, ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਨਾਮਧਾਰੀ ਪੰਥ ਦੀ ਸਥਾਪਨਾ ਕਰ ਦਿੱਤੀ, ਉਸ ਤੋਂ ਬਾਅਦ ਇਹ ਸਾਰੇ ਧਰਮ ਚੱਲੇ। ਤੇ ਅਸੀਂ ਉਸ ਸਤਿਗੁਰੂ ਜੀ ਦੇ ਸਿੱਖ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਇਹ ਵਚਨ ਕੀਤਾ ਸੀ, ਕਲਯੁਗ ਮਹਿ ਸਤਯੁਗ ਵਰਤਾਉ ਤਵੀ ਵਾਰਮਾ ਵਪ ਕਹਾਉ, ਉਸ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰੀਏ ਤੇ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਗੁਰੂ ਜਗ ਜੀਤ ਮੀਤ ਦੇਵੋ ਪਰਤੀਤ ਮੈਨੂੰ, ਨੀਤ ਨੀਤ ਗੁਣ ਗੀਤ ਆਪ ਦੇਹੀ ਗਾਵਾਂ ਮੈਂ, ਹਰ ਦੇਵੋ ਦੋਖ ਮੇਰੇ ਹਰ ਵਿੱਚ ਹਰ ਵੇਖਾਂ, ਹਰ ਘਰ ਆਪ ਦਾ ਸੰਦੇਸੜਾ ਪਚਾਵਾਂ ਮੈਂ, ਹੋਰ ਦਰ ਪਰ ਦਾਤਾ ਝੁਕੇ ਨਾਹੀ ਸਰ ਮੇਰਾ, ਬਖਸ਼ਿਸ਼ ਦੇ ਸਰ ਵਿੱਚ ਟੁੱਬੀਆਂ ਲਗਾਵਾਂ ਮੈਂ, ਲਵਾ ਲਵ ਦਿਲ ਮੇਰਾ ਹੋਵੇ ਤੇਰੀ ਪ੍ਰੀਤ ਨਾਲ, ਤੇਰੇ ਦਰੋਂ ਮੋਖ ਭੋਗ ਕਾਮਨਾ ਨੂੰ ਪਾਵਾਂ ਮੈਂ। ਸਭ ਗੱਜ ਕੇ ਆਖੋ ਧੰਨ ਸਾਹਿਬ ਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਮੈਂ ਸਮਾਂ ਤੇ ਅੱਧਾ ਘੰਟਾ ਹੀ ਰਹਿ ਗਿਆ ਲਗਭਗ, ਉਸ ਦੇ ਵਿੱਚ ਸਤਿਗੁਰੂ ਬਿਲਾਸ ਦੇ ਵਿੱਚ ਜਿਸ ਦੇ ਕਰਤਾ ਭਾਈ ਧਿਆਨ ਸਿੰਘ ਜੀ ਦਾ ਲਿਖਿਆ ਹੋਇਆ ਸਤਿਗੁਰੂ ਬਿਲਾਸ ਪਾਤਸ਼ਾਹੀ ਬਾਰਵੀਂ, ਉਸ ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਤੀ ਉਹਨਾਂ ਤੇ ਵਾਵਤ ਲਿਖੀ ਹੋਈ ਇੱਕ ਸਾਖੀ ਆਪ ਜੀ ਨੂੰ ਸਰਵਣ ਕਰਾਉਣ ਦਾ ਯਤਨ ਕਰਾਂਗਾ। ਭਾਈ ਸਾਹਿਬ ਜੀ ਲਿਖਦੇ ਹਨ, ਸ੍ਰੀ ਗੁਰੂ ਅੰਗਦ ਪਦਮ ਪਦ ਬੰਦੋ ਦੋ ਕਰ ਨੇਮ, ਅੱਖਰ ਰੂਪ ਅੱਖਰ ਰਚੇ ਇਤ ਸੁਖ ਆਖਰ ਖੇਮ। ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਅੱਖਰ ਰੂਪ ਅੱਖਰ ਰਚੇ ਇਤ ਸੁਖ ਆਖਰ ਖੇਮ। ਜਿਹੜੇ ਅੱਖਰ ਰਚੇ ਸਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਭਾਵ ਕੇ ਜਪਜੀ ਦੀ ਬਾਣੀ, ਆਸਾ ਦੀ ਵਾਰ ਇਤਿਆਦਿਕ ਜਿੰਨੀਆਂ ਵੀ ਰਚਨਾਵਾਂ ਹਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਉਹਨਾਂ ਨੇ ਰਚਨਾ ਕੀਤੀ ਸੀ, ਉਹਨਾਂ ਤੋਂ ਬਾਅਦ ਅੱਖਰ ਰੂਪ ਅੱਖਰ ਰਚੇ, ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਖਰ ਰਚਨੇ ਸ਼ੁਰੂ ਕੀਤੇ। ਕਿਉਂਕਿ ਸਤਸੰਗੀ ਜਨੋ, ਪੰਜਾਬੀ ਦੀ ਜਿਹੜੀ ਲਿਪੀ ਹੈ, ਇਹ ਮੰਨਿਆ ਜਾਂਦਾ ਹੈ ਕਿ ਸਤਿਗੁਰੂ ਦੂਸਰੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਰਚਨਾ ਕੀਤੀ। ਜਿਹੜੀ ਪੰਜਾਬੀ ਦੀ ਲਿਪੀ ਅੱਜ ਅਸੀਂ ਵਰਤਦੇ ਹਾਂ, ਪੜ੍ਹਦੇ ਹਾਂ, ਲਿਖਦੇ ਹਾਂ, ਉਹ ਲਿਪੀ ਦੂਸਰੇ ਪਾਤਸ਼ਾਹ ਜੀ ਨੇ ਬਣਾਈ ਸੀ। ਪ੍ਰੀਤ ਉੱਠੀ ਮਨ ਰਾਏ ਸਿੰਘ ਦੇਸ਼ ਮਾਲਵਾ ਛੋੜ। ਨਾਮਧਾਰੀ ਪੰਥ ਦੇ ਵਿੱਚ ਰਾਏ ਸਿੰਘ ਦਾ ਨਾਮ ਬੜਾ ਮਸ਼ਹੂਰ ਹੈ। ਉਹ ਰਾਏ ਸਿੰਘ, ਉਸਦੇ ਮਨ ਦੇ ਵਿੱਚ ਪ੍ਰੀਤ ਉੱਠੀ, ਇੱਕ ਪ੍ਰੇਮ ਜਾਗਿਆ ਸਤਿਗੁਰੂ ਜੀ ਦੇ ਚਰਨਾਂ ਪ੍ਰਤੀ, ਸਤਿਗੁਰੂ ਜੀ ਪ੍ਰਤੀ, ਤੇ ਉਹ ਮਾਲਵਾ ਦੇਸ਼ ਛੱਡ ਕੇ ਸ੍ਰੀ ਅੰਮ੍ਰਿਤਸਰ ਜੀ ਗਏ, ਵਿਦਿਆ ਕੀ ਕਰ ਲੋੜ। ਉਹਨਾਂ ਨੂੰ ਇੰਜ ਮਹਿਸੂਸ ਹੋਇਆ ਕਿ ਵਿਦਿਆ ਦੀ ਲੋੜ ਹੈ, ਵਿਦਿਆ ਚਾਹੀਦੀ ਹੈ, ਇਸ ਵਾਸਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ। ਗੁਰੂ ਅੰਗਦ ਵਿਦਿਆ ਰਚੀ ਸਭ ਸੁਖ ਸਭ ਜਗ ਕੇ ਸੁਖ ਹੇਤ, ਵਿਦਿਆਵਾਨ ਕੋ ਬੰਧਨਾ ਬਿਨ ਵਿਦਿਆ ਪਸ ਪ੍ਰੇਤ। ਉਹ ਕਹਿੰਦੇ ਹਨ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਿਦਿਆ ਰਚੀ ਹੈ, ਬਾਣੀ ਰਚੀ ਹੈ, ਜਗ ਦੇ ਇਸ ਸੰਸਾਰ ਦੇ ਸੁਖ ਦੇ ਵਾਸਤੇ, ਕਲਿਆਣ ਦੇ ਵਾਸਤੇ, ਤੇ ਉਹ ਕਹਿੰਦੇ ਹਨ ਵਿਦਿਆਵਾਨ ਕੋ ਬੰਧਨਾ, ਤੇ ਵਿਦਿਆਵਾਨ ਨੂੰ ਹੀ ਨਮਸਕਾਰ ਹੁੰਦੀ ਹੈ, ਵਿਦਿਆਵਾਨ ਨੂੰ, ਵਿਦਿਆਵਾਨ ਦੇ ਅੱਗੇ ਹਰ ਕੋਈ ਝੁਕ ਜਾਂਦਾ ਹੈ। ਬਿਨ ਵਿਦਿਆ ਪਸ ਪ੍ਰੇਤ, ਬਿਨਾਂ ਵਿਦਿਆ ਤੋਂ ਜਿਹੜਾ ਮਨੁੱਖ ਹੈ ਉਹ ਪਸ਼ੂ ਦੀ ਨਿਆਈ ਹੈ, ਇੱਕ ਪ੍ਰੇਤ ਦੀ ਨਿਆਈ ਹੈ। ਇਸ ਵਿਦ ਰਾਏ ਸਿੰਘ ਨਿਜ ਗਾਥਾ ਕਹਿਣ ਲੱਗਾ ਫਿਰ ਮੇਰੇ ਸਾਥਾ। ਇਸ ਤਰ੍ਹਾਂ ਫਿਰ ਉਹ ਜਿਹੜਾ ਰਾਏ ਸਿੰਘ ਸੀ, ਜਿਹੜਾ ਆਪਣਾ ਦੇਸ਼ ਆਪਣਾ ਘਰ ਮਾਤਾ ਪਿਤਾ ਨੂੰ ਛੱਡ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਿਦਿਆ ਦੇ ਵਾਸਤੇ ਗਏ ਸਨ, ਉਹ ਫਿਰ ਆਪਣੀ ਨਿੱਜ ਦੀ ਗਾਥਾ ਆਪਣੀ ਸਾਖੀ ਆਪਣੀ ਕਹਾਣੀ ਉਹ ਸੁਣਾਉਣ ਲੱਗੇ ਨੇ। ਕਹਿੰਦੇ ਮੈਂ ਸ੍ਰੀ ਅੰਮ੍ਰਿਤਸਰ ਜੀ ਰਹਤਾ, ਉਹ ਕਹਿਣ ਲੱਗੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦਾ ਸਾਂ, ਗ੍ਰੰਥ ਪੜੋ ਅਰਥੋਂ ਕੇ ਸਹਤਾ, ਤੇ ਅਰਥਾਂ ਦੇ ਸਾਹਿਤ ਜਿਹੜੇ ਗ੍ਰੰਥ ਹਨ ਉਹਨਾਂ ਨੂੰ ਪੜਿਆ ਕਰਦਾ ਸਾਂ। ਗਿਆਨੀ ਸੇ ਸੰਥਾ ਨਿਤ ਲਾਵੋ, ਪੜੀ ਹੁਤੀ ਤਹ ਜਾਹ ਸੁਣਾਵੋ। ਆਪਣੇ ਉਸਤਾਦ ਜੀ ਕੋ ਜਿਹੜੇ ਗਿਆਨੀ ਹਨ, ਗਿਆਨੀ ਮਹਾਂਪੁਰਖ ਵਿਦਵਾਨ ਜਿਹੜੇ ਉਹਨਾਂ ਗ੍ਰੰਥਾਂ ਦੀ ਸੰਥਿਆ ਪੜਾਣਾ ਕਰਦੇ ਸਨ, ਉਹਨਾਂ ਦੇ ਕੋਲ ਜਾ ਕੇ ਉਹ ਹਰ ਰੋਜ਼ ਨਿਤ ਦਾ ਕਰਮ ਸੀ, ਹਰ ਰੋਜ਼ ਉਸਤਾਦ ਜੀ ਕੋ ਜਾਣਾ ਤੇ ਜਾ ਕੇ ਸੰਥਿਆ ਲੈਣੀ ਉਹਨਾਂ ਗ੍ਰੰਥਾਂ ਦੀ, ਉਸ ਬਾਣੀ ਦੀ ਪੜੀ। ਗ੍ਰੰਥ ਪੜੋ ਅਰਥੋਂ ਕੇ ਸਹਤਾ, ਤੇ ਜਿਹੜੇ ਗ੍ਰੰਥ ਪੜਦਾ ਸੀ ਉਹਨਾਂ ਦੇ ਨਾਲ ਦੀ ਨਾਲ ਅਰਥ ਵੀ ਜਾਣਦਾ ਸਾਂ, ਅਰਥ ਵੀ ਪੜਿਆ ਕਰਦਾ ਸਾਂ। ਗਿਆਨੀ ਸੇ ਸੰਥਾ ਨਿਤ ਲਾਵੋ, ਪੜੀ ਹੁਤੀ ਤਹ ਜਾਹ ਸੁਣਾਵੋ, ਜਿੰਨੀ ਵੀ ਪੜੀ ਹੁੰਦੀ ਸੀ ਉਹ ਫਿਰ ਉੱਥੇ ਜਾ ਕੇ ਸੁਣਾਉਂਦਾ ਸਾਂ। ਕਈ ਗ੍ਰੰਥ ਸਹਿ ਅਰਥ ਲਗਾਏ, ਪਰ ਸ਼ਾਂਤੀ ਮੋਹ ਹਿਰਦੇ ਨਾ ਆਏ। ਉਹ ਕਹਿਣ ਲੱਗੇ ਕਿ ਕਈ ਜਿਹੜੇ ਗ੍ਰੰਥ ਸਨ ਉਹ ਮੈਂ ਅਰਥਾਂ ਦੇ ਸਾਹਿਤ ਪੜ੍ਹੇ, ਅਰਥਾਂ ਦੇ ਨਾਲ ਉਹਨਾਂ ਨੂੰ ਪੜ੍ਹਨਾ ਕੀਤਾ, ਉਹਨਾਂ ਨੂੰ ਬਾਚਿਆ, ਪਰ ਸ਼ਾਂਤੀ ਮੋਹ ਹਿਰਦੇ ਨਾ ਆਏ। ਉਹ ਕਹਿਣ ਲੱਗੇ ਇੰਨਾ ਕੁਛ ਪੜ੍ਹਨ ਦੇ ਨਾਲ ਫਿਰ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ। ਗ੍ਰੰਥ ਸਾਹਿਬ ਕੋ ਅਰਥ ਗਿਆਨੇ, ਲੱਗੇ ਪੜਾਵਣ ਗਿਆਨੀ ਸਿਆਣੇ। ਉਹ ਕਹਿਣ ਲੱਗੇ ਕਿ ਗ੍ਰੰਥ ਸਾਹਿਬ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਰਥ ਸਨ ਉਹ ਉਹਨਾਂ ਨੇ ਮੈਨੂੰ ਪੜਾਣੇ, ਜਿੰਨੇ ਵੀ ਗਿਆਨੀ ਸਨ ਉੱਥੇ ਵਿਦਵਾਨ ਮਹਾਂਪੁਰਖ ਸਨ ਸਿਆਣੇ ਸਨ, ਉਹਨਾਂ ਨੇ ਉਹ ਅਰਥਾਂ ਦੇ ਸਾਹਿਤ ਮੈਨੂੰ ਉਹ ਗੁਰਬਾਣੀ ਪੜਾਉਣੀ ਸ਼ੁਰੂ ਕੀਤੀ। ਆਦਿ ਗੁਰੂ ਕੀ ਅੰਮ੍ਰਿਤ ਬਾਣੀ, ਪਾਰ ਬ੍ਰਹਮ ਪ੍ਰਤੱਖ ਵਖਾਣੀ। ਆਦਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰੂਪੀ ਬਾਣੀ, ਪਾਰ ਬ੍ਰਹਮ ਪ੍ਰਤੱਖ ਵਖਾਣੀ। ਪਾਰ ਬ੍ਰਹਮ ਅਕਾਲ ਪੁਰਖ ਸਤਿਗੁਰੂ ਨੇ ਜਿਸ ਦੇ ਵਿੱਚ ਪ੍ਰਤੱਖ ਬਿਆਨ ਕੀਤਾ ਹੈ, ਪ੍ਰਤੱਖ ਗੱਲਾਂ ਲਿਖੀਆਂ ਹਨ ਜਿਹੜੀਆਂ ਕਿ ਜਿਸ ਨੂੰ ਗੁਰਬਾਣੀ ਨੂੰ ਅਸੀਂ ਪੜ੍ਹ ਕੇ ਅਰਥ ਪੜ੍ਹ ਕੇ ਉਸ ਗੁਰਬਾਣੀ ਨੂੰ ਪੜ੍ਹ ਕੇ ਸਾਨੂੰ ਜੀਵਨ ਜਾਚ ਆਉਂਦੀ ਹੈ, ਜੀਵਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਉਣਾ ਹੈ, ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ, ਉਸ ਦੀ ਜਾਚ ਆਉਂਦੀ ਹੈ। ਉਹ ਸਾਰਾ ਕੁਛ ਸਾਰਾ ਬਖਿਆਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤ ਰੂਪੀ ਬਾਣੀ ਦੇ ਵਿੱਚ ਲਿਖ ਦਿੱਤਾ ਹੈ। ਬਾਰ ਬਾਰ ਉਪਦੇਸ਼ ਉਚਾਰਾ, ਬਿਨ ਗੁਰ ਬਿਨ ਕੋਏ ਨਾ ਉਤਰਸ ਪਾਰਾ। ਉਹ ਕਹਿਣ ਲੱਗੇ ਕਿ ਬਾਰ ਬਾਰ ਇਹੀ ਉਸਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਬਿਨਾਂ ਗੁਰੂ ਤੋਂ ਕੋਈ ਵੀ ਇਸ ਸੰਸਾਰ ਦੇ ਵਿੱਚੋਂ ਪਾਰ ਨਹੀਂ ਹੋ ਸਕਦਾ, ਇਸ ਸੰਸਾਰ ਦੇ ਵਿੱਚੋਂ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ ਬਿਨਾਂ ਸਤਿਗੁਰੂ ਤੋਂ, ਬਿਨਾਂ ਗੁਰੂ ਤੋਂ ਇਸ ਸੰਸਾਰ ਦੇ ਵਿੱਚੋਂ ਜੇਕਰ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲਿਆ ਜਾਵੇ, ਸਤਿਗੁਰੂ ਜੀ ਦੇ ਨਾਲ ਜੁੜਿਆ ਜਾਵੇ, ਗੁਰੂ ਤੋਂ ਉਪਦੇਸ਼ ਲੈ ਕੇ, ਗੁਰੂ ਤੋਂ ਗਿਆਨ ਲੈ ਕੇ, ਤੇ ਫਿਰ ਇਸ ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਸਾਹਿਬ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੰਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਘੋਰ ਅੰਧਾਰ ਹੈ, ਹਨੇਰਾ ਹੀ ਹਨੇਰਾ ਹੈ, ਪ੍ਰਕਾਸ਼ ਹੋ ਹੀ ਨਹੀਂ ਸਕਦਾ, ਕਿਉਂਕਿ ਸਤਸੰਗੀ ਜਨੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵਿਦਿਆਵਾਨ ਕੋ ਬੰਦਨਾ ਬਿਨ ਵਿਦਿਆ ਪਸ ਪ੍ਰੇਤ, ਜਿਹੜਾ ਵਿਦਿਆਵਾਨ ਹੈ ਉਸ ਨੂੰ ਨਮਸਕਾਰਾਂ ਕਰਦੇ ਹਨ ਲੋਕ, ਤੇ ਬਿਨਾਂ ਵਿਦਿਆ ਵਾਲੇ ਨੂੰ, ਜਿਸ ਨੂੰ ਵਿਦਿਆ ਨਹੀਂ ਪਤਾ, ਜਿਹੜਾ ਨਹੀਂ ਪੜਿਆ, ਸਿਆਣੇ ਲੋਕ ਇਹ ਕਹਿ ਦਿੰਦੇ ਹਨ ਕਿ ਜਿਹੜਾ ਅਨਪੜ੍ਹ ਹੈ ਉਸ ਨੂੰ ਜਿਹੜਾ ਕਾਲਾ ਅੱਖਰ ਹੈ ਉਹ ਭੈਂਸ ਬਰਾਬਰ ਹੁੰਦਾ, ਤੇ ਸਤਸੰਗੀ ਜਿਹਨੂੰ ਕਿੰਨੀ ਵਿਦਿਆ ਇਸ ਰਾਏ ਸਿੰਘ ਨੇ ਪ੍ਰਾਪਤ ਕਰ ਲਈ ਸੀ, ਜਿੰਨੇ ਵੀ ਗ੍ਰੰਥ ਸਾਹਿਬ ਹਨ ਜੇਕਰ ਅਸੀਂ ਆਪ ਵੇਖੀਏ, ਆਮ ਜ਼ਿੰਦਗੀ ਵਿੱਚ ਵੇਖੀਏ, ਤੇ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਗ੍ਰੰਥ ਹਨ ਉਹਨਾਂ ਨੂੰ ਅਰਥਾਂ ਤਾਂ ਕੀ ਸਿੰਪਲ ਹੀ ਸਧਾਰਨ ਤੌਰ ਤੇ ਵੀ ਪੜ੍ਹਨਾ ਹੋਵੇ ਤੇ ਉਹ ਬੜਾ ਹੀ ਔਖਾ ਹੁੰਦਾ ਹੈ। ਉਸ ਦੇ ਬਾਰੇ ਵੀ ਆਮ ਸਧਾਰਨ ਰੂਪ ਦੇ ਵਿੱਚ ਪੜ੍ਹਨ ਦੇ ਲਈ ਵੀ ਸੰਥਿਆ ਦੀ ਲੋੜ ਪੈਂਦੀ ਹੈ, ਕਿਸੇ ਸਿਆਣੇ ਮਹਾਂਪੁਰਖ ਦੇ ਕੋਲ ਪੜ੍ਹਨ ਦੀ ਲੋੜ ਪੈਂਦੀ ਹੈ। ਉਹਨਾਂ ਨੇ ਤਾਂ ਉਹਨਾਂ ਨੂੰ ਅਰਥਾਂ ਦੇ ਸਾਹਿਤ ਸਾਰਿਆਂ ਨੂੰ ਪੜ੍ਹ ਲਿਆ ਸੀ, ਇੰਨੇ ਵਿਦਵਾਨ ਹੋ ਚੁੱਕੇ ਸਨ, ਇੰਨੇ ਗਿਆਨੀ ਬਣ ਚੁੱਕੇ ਸਨ, ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਹਨੇਰਾ ਹੀ ਹਨੇਰਾ ਵਿਖਾਈ ਦੇ ਰਿਹਾ ਸੀ। ਕਿਉਂ? ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਹਨ, ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ, ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਵਿੱਚ ਫਰਮਾਨ ਕਰਦੇ ਹਨ, ਜੇ ਸੋ ਚੰਦਾ ਉੱਗ ਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਵਿਨ ਘੋਰ ਅੰਧਾਰ। ਉਹ ਕਹਿਣ ਲੱਗੇ ਕਿ ਜੇਕਰ ਹੁਣ ਰਾਤ ਨੂੰ ਅਸੀਂ ਵੇਖਦੇ ਹਾਂ, ਪੂਰਨਮਾ ਦੀ ਰਾਤ ਨੂੰ ਵੇਖੀਏ, ਇੱਕ ਚੰਦਰਮਾ ਹੁੰਦਾ ਹੈ ਤੇ ਰਾਤ ਨੂੰ ਕਾਫੀ ਪ੍ਰਕਾਸ਼ ਹੁੰਦਾ ਹੈ, ਤੇ ਸਾਹਿਬ ਫਰਮਾਉਂਦੇ ਹਨ ਕਿ ਉਹ ਇੱਕ ਦੀ ਜਗ੍ਹਾ ਜੇਕਰ 100 ਚੰਦਰਮੇ ਵੀ ਚੜ ਜਾਵਣ ਤੇ ਉਹ ਜਿਹੜਾ ਪ੍ਰਕਾਸ਼ ਹੈ ਉਸ ਤੋਂ 100 ਗੁਣਾ ਹੋ ਜਾਵੇਗਾ, ਤੇ ਜੇ 100 ਚੰਦਾ ਉੱਗਵੈ 100 ਚੰਦਰਮੇ ਵੀ ਉੱਗ ਪੈਣ, ਸੂਰਜ ਚੜ੍ਹੈ ਹਜ਼ਾਰ। ਹੁਣ ਦਿਨ ਦਾ ਵੇਲਾ ਹੈ, ਬਾਹਰ ਜਾ ਕੇ ਅਸੀਂ ਵੇਖੀਏ ਇੱਕ ਸੂਰਜ ਚੜਿਆ ਹੈ ਉਸਦੇ ਨਾਲ ਕਿੰਨਾ ਪ੍ਰਕਾਸ਼ ਹੈ, ਕਿੰਨਾ ਦਿਨ ਹੈ। ਤੇ ਸਤਸੰਗੀ ਜਿਹਨੂੰ ਸਾਹਿਬ ਫਰਮਾਉਂਦੇ ਹਨ ਕਿ ਸੂਰਜ ਚੜ੍ਹੈ ਹਜ਼ਾਰ, ਜੇਕਰ 1000 ਸੂਰਜ ਵੀ ਚੜ੍ਹ ਪਵੇ ਤੇ ਫਿਰ ਕਿੰਨਾ ਪ੍ਰਕਾਸ਼ ਹੋਵੇਗਾ, ਹਜ਼ਾਰਾਂ ਗੁਣਾ ਪ੍ਰਕਾਸ਼ ਹੋ ਜਾਵੇਗਾ। ਇਹਤੇ ਚਾਨਣ ਹੁੰਦਿਆਂ, ਇਹਨਾਂ ਚਾਨਣ ਹੁੰਦਿਆਂ ਹੋਇਆਂ ਵੀ, ਇਹਨਾਂ ਪ੍ਰਕਾਸ਼ ਹੁੰਦਿਆਂ ਹੋਇਆਂ ਵੀ, ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ, ਬਿਲਕੁਲ ਹਨੇਰਾ ਹੀ ਹਨੇਰਾ ਹੈ ਇਸ ਸੰਸਾਰ ਦੇ ਵਿੱਚ। ਸਤਸੰਗੀ ਜਦੋਂ ਇੱਕ ਚੰਮ ਚੜਿੱਕ ਤੁਸੀਂ ਸੁਣਿਆ ਹੋਵੇਗਾ, ਨਾਮ ਵੇਖਿਆ ਵੀ ਹੋਵੇਗਾ, ਕਈ ਚਾਮ ਚੜਿੱਕ ਕਹਿੰਦੇ ਹਨ, ਕੋਈ ਚੰਮ ਚੜਿੱਕ ਕਹਿੰਦਾ ਹੈ, 2-3 ਨਾਮ ਹਨ ਉਸਦੇ। ਉਹਨਾਂ ਨੂੰ ਰਾਤ ਦੇ ਵੇਲੇ ਵਿਖਾਈ ਦਿੰਦਾ, ਤੇ ਇੱਕ ਵਾਰ ਉਹਨਾਂ ਨੇ ਸਾਰੀਆਂ ਜਿਹੜੀਆਂ ਚੰਮ ਚੜਿੱਕਾਂ ਸਨ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਸਲਾਹ ਕੀਤੀ ਕਿ ਸੂਰਜ ਦੀ ਤਾਂ ਲੋੜ ਹੀ ਨਹੀਂ, ਜਦੋਂ ਸੂਰਜ ਚੜ੍ਹਦਾ ਹੈ ਸਾਨੂੰ ਦਿਸਣਾ ਬੰਦ ਹੋ ਜਾਂਦਾ ਹੈ, ਹਨੇਰਾ ਹੁੰਦਾ ਹੈ ਤੇ ਫਿਰ ਸਾਨੂੰ ਵਿਖਾਈ ਦਿੰਦਾ, ਇਸ ਕਰਕੇ ਸੂਰਜ ਦੀ ਤੇ ਲੋੜ ਹੀ ਨਹੀਂ। ਜਦੋਂ ਸੂਰਜ ਚੜ੍ਹ ਜਾਂਦਾ ਹੈ ਸਾਨੂੰ ਇੱਕ ਜਗ੍ਹਾ ਹੀ ਬੈਠੇ ਰਹਿਣਾ ਪੈਂਦਾ ਹੈ, ਵਿਖਾਈ ਦੇਣਾ ਬੰਦ ਹੋ ਜਾਂਦਾ ਹੈ, ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਸੂਰਜ ਕੋਲ ਚੱਲੀਏ ਤੇ ਸੂਰਜ ਨੂੰ ਕਹੀਏ ਕਿ ਤੇਰੀ ਤੇ ਲੋੜ ਹੀ ਨਹੀਂ, ਤੂੰ ਇਸ ਸੰਸਾਰ ਦੇ ਉੱਤੇ ਆਪਣਾ ਪ੍ਰਕਾਸ਼ ਕਰਨਾ ਜਿਹੜਾ ਹੈ ਉਹ ਬੰਦ ਕਰ ਦੇ। ਤੇ ਉਹਨਾਂ ਚੰਮ ਚੜੇਕਾਂ ਨੇ ਸਾਰੀਆਂ ਇਕੱਠੀਆਂ ਹੋਈਆਂ ਤੇ ਇੱਕ ਦਿਨ ਮਿਥਿਆ ਕਿ ਕਿਹੜੇ ਦਿਨ ਉਹ ਸੂਰਜ ਦੇ ਕੋਲ ਜਾਣਾ ਹੈ। ਤੇ ਸਤਸੰਗੀ ਜਦੋਂ ਰਾਤ ਹੋਈ, ਰਾਤ ਦੇ ਵੇਲੇ ਜਿਸ ਦਿਨ ਦੀ ਉਹਨਾਂ ਨੇ ਸਲਾਹ ਕੀਤੀ ਸੀ ਉਸ ਵੇਲੇ, ਫਿਰ ਉਹ ਰਾਤ ਦੇ ਹਨੇਰੇ ਦੇ ਵਿੱਚ ਉਹ ਸੂਰਜ ਉੱਪਰ ਵਾਲੀ ਆਕਾਸ਼ ਵਾਲੀ ਤਰਫ ਨੂੰ ਉੱਡਣਾ ਸ਼ੁਰੂ ਹੋ ਗਿਆ। ਸਾਰੀ ਰਾਤ ਉੜੀ ਗਈਆਂ, ਜਦੋਂ ਦਿਨ ਚੜਿਆ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ, ਸੂਰਜ ਉਦੇ ਹੋਇਆ, ਤੇ ਉਸ ਵੇਲੇ ਸਤਸੰਗੀ ਜਿਨੋਂ ਉਹਨਾਂ ਚੰਮ ਚੜਿੱਕਾਂ ਨੇ ਜਿਹੜਾ ਦਿਖਾਈ ਦੇਣਾ ਸੀ ਉਹ ਬੰਦ ਹੋ ਗਿਆ, ਤੇ ਉਹ ਫਿਰ ਵੀ ਉੱਪਰ ਦੀ ਔਰ ਸਿੱਧਾ ਹੀ ਉੜੀ ਜਾ ਰਹੀਆਂ ਸਨ। ਸਾਹਮਣੇ ਪਹਾੜ ਆਇਆ, ਉਹਨਾਂ ਨੂੰ ਵਿਖਾਈ ਨਾ ਦਿੱਤਾ, ਪਹਾੜ ਦੇ ਵਿੱਚ ਟੱਕਰ ਲੱਗੀ ਤੇ ਜਾ ਕੇ ਖੱਡ ਦੇ ਵਿੱਚ ਡਿੱਗ ਪਈਆਂ। ਜਦੋਂ ਖੱਡ ਦੇ ਵਿੱਚ ਡਿੱਗੀਆਂ, ਕਾਫੀ ਡੂੰਘੀ ਜਗ੍ਹਾ ਤੇ, ਉਸ ਜਗ੍ਹਾ ਹਨੇਰਾ ਸੀ, ਉਹਨਾਂ ਨੂੰ ਵਿਖਾਈ ਦੇਣਾ ਸ਼ੁਰੂ ਹੋ ਗਿਆ। ਉਹਨਾਂ ਨੇ ਵੇਖਿਆ ਤੇ ਹੱਸ ਕੇ ਕਹਿਣ ਲੱਗੀਆਂ ਕਿ ਸਾਡਾ ਡਰ ਹੀ ਕਿੰਨਾ ਹੈ, ਸਾਡਾ ਭੈ ਹੀ ਕਿੰਨਾ ਹੈ, ਸੂਰਜ ਸਾਡੇ ਕੋਲੋਂ ਡਰਦਾ ਹੀ ਪਰਾਂ ਹੋ ਗਿਆ। ਪਰ ਸਤਸੰਗੀ ਜਦੋਂ ਉਹਨਾਂ ਨੂੰ ਕੌਣ ਸਮਝਾਏ ਕਿ ਉਹ ਹੀ ਪ੍ਰਕਾਸ਼ ਤੋਂ ਦੂਰ ਹੋ ਗਈਆਂ ਹਨ, ਉਹ ਵੀ ਸੱਚਾਈ ਦੇ ਰਸਤੇ ਤੋਂ ਦੂਰ ਚਲੀਆਂ ਗਈਆਂ ਹਨ, ਸੱਚ ਦਾ ਉਹਨਾਂ ਨੂੰ ਨਹੀਂ ਪਤਾ। ਇਸੇ ਤਰ੍ਹਾਂ ਸਤਸੰਗੀ ਜਦੋਂ ਜਿੰਨੀ ਮਰਜ਼ੀ ਵਿਦਿਆ ਪੜ੍ਹ ਲਈਏ, ਜਿੰਨੇ ਮਰਜ਼ੀ ਗਿਆਨਵਾਨ ਹੋ ਜਾਈਏ, ਪਰ ਜੇਕਰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਭਾਵ ਜੇਕਰ ਸੱਚ ਦੀ ਪ੍ਰਾਪਤੀ ਨਹੀਂ ਹੋਈ, ਤੇ ਇਸ ਸੰਸਾਰ ਦੇ ਵਿੱਚ ਮਨੁੱਖ ਵੀ ਉਹਨਾਂ ਚਾਮ ਚੜੇਕਾਂ ਵਾਂਗ ਭੁੱਲਿਆ ਹੀ ਫਿਰਦਾ ਹੈ, ਉਹ ਵੀ ਹਨੇਰੇ ਵਿੱਚ ਹੀ ਘੁੰਮਦਾ ਫਿਰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਤੇ ਇਸੇ ਤਰ੍ਹਾਂ ਭਾਈ ਰਾਏ ਸਿੰਘ ਜੀ ਵੀ ਵਾਰ ਵਾਰ ਇਹੀ ਉਪਦੇਸ਼ ਕਰਦੇ ਹਨ, ਇਹੀ ਗੱਲ ਕਰਦੇ ਹਨ, ਇਹੀ ਸੋਚਦੇ ਹਨ ਕਿ ਜਿੰਨੇ ਵੀ ਮੈਂ ਗ੍ਰੰਥ ਪੜ੍ਹੇ ਹਨ ਉਹਨਾਂ ਦੇ ਵਿੱਚ ਇੱਕੋ ਹੀ ਗੱਲ ਵਾਰ ਵਾਰ ਇਹੀ ਉਚਾਰੀ ਗਈ ਹੈ, ਇੱਕ ਹੀ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ, ਗੁਰੂ ਤੋਂ ਬਿਨਾਂ ਕੋਈ ਇਸ ਸੰਸਾਰ ਤੋਂ ਪਾਰ ਹੋ ਹੀ ਨਹੀਂ ਸਕਦਾ। ਬਿਨ ਗੁਰ ਕੋਏ ਨਾ ਉਤਰ ਸਿਪਾਰ, ਗੁਰ ਮਾਰਗ ਭੂਲੇ ਕੋ ਪਾਵੈ, ਗੁਰ ਮਿਲੈ ਸ਼ਾਂਤੀ ਮਨ ਆਵੈ। ਕਹਿੰਦੇ ਜਿਹੜਾ ਗੁਰੂ ਹੈ ਉਹ ਭੁੱਲੇ ਹੋਏ ਨੂੰ ਰਸਤੇ ਪਾਉਂਦਾ ਹੈ, ਭੁੱਲੇ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਿਸਨੇ ਭੁੱਲਿਆ ਹੋਇਆ ਨੂੰ ਰਸਤੇ ਦੇ ਉੱਤੇ ਪਾ ਦਿੱਤਾ, ਐਸਾ ਵਡਭਾਗੀ ਸਤਿਗੁਰੂ ਮੈਂ ਪਾ ਲਿਆ ਹੈ। ਗੁਰਬਾਣੀ ਦੇ ਵਿੱਚ ਇਹ ਗੱਲ ਲਿਖੀ ਹੈ, ਸਤਿਗੁਰਾਂ ਨੇ ਫਰਮਾਇਆ ਹੈ। ਪਰ ਸਤਸੰਗੀ ਜਨੋ, ਇੱਕ ਗੱਲ ਅਸੀਂ ਸੋਚੀਏ ਕਿ ਉਹ ਸਤਿਗੁਰੂ ਹੀ ਮਿਲਿਆ ਹੈ, ਗੁਰੂ ਹੀ ਮਿਲਿਆ ਹੈ ਜਿਸਨੇ ਸਾਨੂੰ ਰਸਤੇ ਦੇ ਉੱਤੇ ਪਾ ਦਿੱਤਾ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਿਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੋ ਸਕਦਾ, ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਹਿਬ ਫਰਮਾਉਂਦੇ ਹਨ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਉਹ ਕਹਿਣ ਲੱਗੇ ਕਿ ਹੇ ਭਾਈ, ਇਸ ਸੰਸਾਰ ਦੇ ਵਿੱਚ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਜੇਕਰ ਇਸ ਗੱਲ ਦੀ ਪੁਸ਼ਟੀ ਕਰਨੀ ਹੈ, ਇਸ ਗੱਲ ਬਾਰੇ ਪ੍ਰਤੱਖ ਪ੍ਰਮਾਣ ਚਾਹੀਦੇ ਹਨ, ਤੇ ਕਹਿੰਦੇ ਹਨ ਪੁੱਛੋ ਬ੍ਰਹਮੈ ਨਾਰਦੈ, ਬ੍ਰਹਮਾ ਨੂੰ ਪੁੱਛ ਲਓ, ਭਾਵ ਕਿ ਜਿੰਨੇ ਵੀ ਬ੍ਰਹਮਾ ਦੇ ਗ੍ਰੰਥ ਹਨ, ਚਾਰ ਵੇਦ ਹਨ, ਉਹਨਾਂ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ, ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲ ਸਕਦਾ, ਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਉੱਤੇ ਹਨੇਰਾ ਹੀ ਹਨੇਰਾ ਹੈ। ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ, ਕੋਈ ਵੇਦ ਪੜ੍ਹ ਕੇ ਵੇਖ ਲਵੇ, ਉਹਨਾਂ ਦੇ ਵਿੱਚ ਵੀ ਗੁਰੂ ਦੀ ਪ੍ਰਾਪਤੀ ਦੀ ਹੀ ਗੱਲ ਲਿਖੀ ਹੈ ਕਿ ਗੁਰੂ ਨੂੰ ਪ੍ਰਾਪਤ ਕੀਤਾ ਜਾਵੇ, ਗੁਰੂ ਦੀ ਸ਼ਰਨ ਦੇ ਵਿੱਚ ਜਾਇਆ ਜਾਏ, ਤਾਂ ਜੋ ਇਸ ਸੰਸਾਰ ਦੇ ਵਿੱਚ ਇਹ ਅਗਿਆਨਤਾ ਰੂਪੀ ਹਨੇਰੇ ਤੋਂ ਬਾਹਰ ਨਿਕਲਿਆ ਜਾ ਸਕੇ। ਕਿਉਂਕਿ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਪ੍ਰਕਾਸ਼ ਧਾਰਿਆ, ਅਵਤਾਰ ਧਾਰਿਆ ਇਸ ਸੰਸਾਰ ਦੇ ਉੱਤੇ, ਸਰਗਣ ਸਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਏ, ਤੇ ਉਸ ਵੇਲੇ ਕਹਿੰਦੇ ਮਿਟੀ ਧੁੰਦ ਜਗ ਚਾਨਣ ਹੋਆ। ਕਿਹੜੀ ਧੁੰਦ ਮਿਟੀ? ਉਹ ਅਗਿਆਨਤਾ ਰੂਪੀ ਜਿਹੜੀ ਧੁੰਦ ਸੀ ਉਹ ਮਿਟ ਗਈ, ਤੇ ਗਿਆਨ ਰੂਪੀ ਪ੍ਰਕਾਸ਼ ਜਿਹੜਾ ਸੀ ਉਹ ਇਸ ਸੰਸਾਰ ਦੇ ਉੱਤੇ ਫੈਲਣਾ ਸ਼ੁਰੂ ਹੋ ਗਿਆ। ਕਿਉਂਕਿ ਸਤਿਗੁਰੂ ਮਿਲ ਗਿਆ, ਸਤਿਗੁਰੂ ਇਸ ਸੰਸਾਰ ਦੇ ਉੱਤੇ ਆ ਗਿਆ, ਤੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਸ਼ਰਨ ਲਈ ਸਤਿਗੁਰੂ ਚਰਨਾਂ ਦੀ, ਤੇ ਉਸ ਜਗ੍ਹਾ ਫਿਰ ਉਸ ਮਨੁੱਖ ਦੇ ਦਿਲ ਦੇ ਵਿੱਚ ਪ੍ਰਕਾਸ਼ ਹੋਣਾ, ਉਸਦੇ ਮਨ ਦੇ ਵਿੱਚ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ, ਤੇ ਉਹ ਅਗਿਆਨਤਾ ਰੂਪੀ ਜਿਹੜੀ ਧੁੰਦ ਸੀ ਉਹ ਮਿਟਣੀ ਸ਼ੁਰੂ ਹੋ ਗਈ। ਗੁਰ ਮਾਰਗ ਭੁੱਲੇ ਕੋ ਪਾਵੈ, ਜਿਹੜਾ ਗੁਰੂ ਹੈ ਉਹ ਭੁੱਲਿਆ ਹੋਇਆ ਨੂੰ ਰਸਤੇ ਤੇ ਪਾਉਂਦਾ ਹੈ, ਮਾਰਗ ਤੇ ਪਾ ਦਿੰਦਾ ਹੈ। ਗੁਰ ਮਿਲਿਆ ਸ਼ਾਂਤੀ ਮਨ ਆਵੇ, ਤੇ ਗੁਰੂ ਨੂੰ ਮਿਲਿਆ ਹੀ ਜਿਹੜੀ ਸ਼ਾਂਤੀ ਹੈ ਉਹ ਮਨ ਦੇ ਵਿੱਚ ਆ ਸਕਦੀ ਹੈ। ਗੁਰੂ ਤੋਂ ਬਿਨਾਂ ਮਨ ਦੇ ਵਿੱਚ ਅਸ਼ਾਂਤੀ ਹੀ ਫੈਲੀ ਰਹਿੰਦੀ ਹੈ, ਅਸ਼ਾਂਤੀ ਹੀ ਅਸ਼ਾਂਤੀ ਹੋਏਗੀ। ਕਿਉਂਕਿ ਸਤਸੰਗੀ ਜਨੋ, ਮਨੁੱਖ ਦੀ ਫਿਦਰਤ ਹੀ ਇਹ ਹੈ ਕਿ ਜਿਹੜਾ ਵੀ ਉਹ ਕੰਮ ਕਰੇ, ਕਿਸੇ ਕੰਮ ਨੂੰ ਵੀ ਸ਼ੁਰੂ ਕਰ ਦੇਵੇ, ਉਸ ਦੇ ਵਿੱਚ ਉਹ ਪਰਪੱਕ ਰੂਪ ਦੇ ਵਿੱਚ, ਜਾਂ ਇੰਜ ਕਹਿ ਸਕਦੇ ਹਾਂ, ਜਿੰਨੀ ਦੇਰ ਉਸਨੇ ਉਹ ਕੰਮ ਕਰਨਾ ਹੈ ਉਹ ਕਦੀ ਵੀ ਧਿਆਨ ਦੇ ਨਾਲ ਨਹੀਂ ਕਰ ਸਕਦਾ, ਉਸਦਾ ਮਨ ਭਟਕਦਾ ਹੀ ਭਟਕਦਾ ਹੈ। ਅਸੀਂ ਗੁਰਬਾਣੀ ਪੜ੍ਹੀਏ, ਨਿਤਨੇਮ ਕਰੀਏ, ਹੋਰ ਸੰਸਾਰਿਕ ਵਿਹਾਰ ਕਰੀਏ, ਜਦੋਂ ਵੀ ਕੋਈ ਕੰਮ ਕਰਨ ਲੱਗੀਏ ਸਾਡਾ ਮਨ ਜ਼ਰੂਰ ਭਟਕੇਗਾ, ਦੂਸਰੇ ਪਾਸੇ ਜਾਏਗਾ। ਘਰ ਦੇ ਵਿੱਚ ਚਲਿਆ ਜਾਏਗਾ, ਬੱਚਿਆਂ ਵਿੱਚ ਚਲਿਆ ਜਾਏਗਾ, ਮਾਤਾ ਪਿਤਾ ਦੇ ਵਿੱਚ ਚਲਿਆ ਜਾਏਗਾ, ਹੋਰ ਕੋਈ ਕੰਮ ਯਾਦ ਆ ਜਾਏਗਾ, ਮੈਂ ਆਹ ਕੰਮ ਕਰਨਾ ਸੀ। ਜਿਹੜਾ ਕੰਮ ਕਰ ਰਹੇ ਹੋਈਏ ਉਸ ਦੇ ਵਿੱਚ ਕਦੀ ਵੀ ਮਨ ਜਿਹੜਾ ਹੈ ਇਕਾਗਰ ਨਹੀਂ ਰਹਿ ਸਕਦਾ। ਜੇਕਰ ਉਹ ਇਕਾਗਰ ਰਹਿਣ ਦੀ ਸਿੱਖਿਆ ਮਿਲਦੀ ਹੈ ਉਹ ਸਤਿਗੁਰੂ ਤੋਂ ਮਿਲਦੀ ਹੈ, ਉਹ ਗੁਰੂ ਹੀ ਦੱਸਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਮਨ ਹੈ ਆਪਣਾ ਉਹ ਟਿਕਾ ਕੇ ਰੱਖਣਾ ਹੈ, ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਲਿਵ ਲਾਣੀ ਹੈ, ਕਿਸ ਤਰ੍ਹਾਂ ਸਤਿਗੁਰੂ ਦਾ ਨਾਮ ਜਪਣਾ ਹੈ ਤਾਂ ਜੋ ਇਸ ਸੰਸਾਰ ਦੇ ਵਿੱਚੋਂ ਮੁਕਤੀ ਪ੍ਰਾਪਤ ਹੋ ਸਕੇ, ਇਸ ਸੰਸਾਰ ਦੇ ਵਿੱਚੋਂ ਪਾਰ ਉਤਰਿਆ ਜਾ ਸਕੇ, ਉਹ ਸਿਰਫ ਔਰ ਸਿਰਫ ਇੱਕ ਸਤਿਗੁਰੂ ਦੇ ਕੋਲੋਂ ਹੀ ਪਤਾ ਲੱਗਦਾ ਹੈ। ਸਤਸੰਗੀ ਜਨੋ, ਇਹ ਤਾਂ ਹੈ ਗੁਰੂ ਮਾਰਗ, ਸਤਿਗੁਰੂ ਦਾ ਮਾਰਗ ਜਾਂ ਮੁਕਤੀ ਦਾ ਮਾਰਗ ਕਹਿ ਸਕਦੇ ਹਾਂ। ਇਸ ਸੰਸਾਰ ਦੇ ਵਿੱਚ ਅਸੀਂ ਆਏ ਹਾਂ ਤੇ ਇਸ ਲਈ ਅਸੀਂ ਸਤਿਗੁਰੂ ਦੀ ਪ੍ਰਾਪਤੀ ਕਰਨੀ ਹੈ ਤਾਂ ਜੋ ਇਸ ਸੰਸਾਰ ਦੇ ਵਿੱਚ ਇਸ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਅਸੀਂ ਬਾਹਰ ਨਿਕਲ ਸਕੀਏ, ਜਿਸ ਜੋਤ ਤੋਂ ਅਸੀਂ ਅਲੱਗ ਹੋਏ ਹਾਂ, ਵੱਖ ਹੋਏ ਹਾਂ, ਉਸ ਦੇ ਨਾਲ ਦੁਬਾਰਾ ਜੁੜ ਜਾਈਏ। ਕਿਉਂਕਿ ਕਬੀਰ ਜੀ ਫਰਮਾਉਂਦੇ ਹਨ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਜਨ ਕਿਸ ਤਰ੍ਹਾਂ ਦਾ ਚਾਹੀਦਾ ਹੈ? ਜਿਸ ਤਰ੍ਹਾਂ ਦਾ ਉਸਦਾ ਹਰੀ ਹੈ। ਸਤਸੰਗੀ ਜਨੋ, ਸਾਹਿਬ ਫਰਮਾਉਂਦੇ ਹਨ, ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨ ਉਹ ਛਾਰ ਉਡਾਵੈ। ਉਹ ਕਹਿੰਦੇ ਹਨ ਭੈਰੋਂ ਭੂਤ, ਜਿਹੜਾ ਭੈਰੋਂ ਹੈ ਉਹ ਇੱਕ ਭੂਤ ਹੈ, ਭੂਤ ਦੇ ਰੂਪੀ ਹੈ, ਕਿਉਂਕਿ ਸਰੀਰ ਦੇ ਉੱਤੇ ਉਸਨੇ ਮੜੀਆਂ ਦੀ ਰਾਖ ਜਿਹੜੀ ਹੈ, ਸਵਾਹ ਹੈ, ਉਹ ਮਲੀ ਹੋਈ ਹੈ, ਵਾਲ ਖਿਲਰੇ ਹਨ, ਰੰਗ ਕਾਲਾ ਹੈ, ਇੱਕ ਭੂਤ ਹੈ। ਜੇਕਰ ਕੋਈ ਉਸਦੀ ਪੂਜਾ ਕਰਦਾ ਹੈ, ਉਸਦਾ ਨਾਮ ਜਪਦਾ ਹੈ, ਉਸਨੂੰ ਅਰਾਧਦਾ ਹੈ, ਤੇ ਉਹ ਕਿਸ ਤਰ੍ਹਾਂ ਦਾ ਬਣੇਗਾ? ਸਾਹਿਬ ਫਰਮਾਉਂਦੇ ਹਨ ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨ ਉਹ ਛਾਰ ਉਡਾਵੈ। ਜਦੋਂ ਉਹਦੀ ਭਗਤੀ ਕਰਦਾ ਹੈ, ਪਹਿਲਾਂ ਤੇ ਜੇਕਰ ਉਸਨੇ ਭਗਤੀ ਦੇ ਵਿੱਚ ਪਰਪੱਕ ਨਹੀਂ ਹੋ ਸਕਿਆ, ਭਗਤੀ ਪੂਰੀ ਨਹੀਂ ਹੋ ਸਕੀ, ਤੇ ਉਹ ਇਸ ਸੰਸਾਰ ਦੇ ਵਿੱਚ ਭੁੱਲਿਆ ਭਟਕਿਆ ਹੀ ਫਿਰਦਾ ਹੈ। ਤੇ ਫਿਰ ਜੇਕਰ ਕਿਸੇ ਨੇ ਭਗਤੀ ਕੀਤੀ, ਕੁਝ ਸਮਾਂ ਪਾ ਕੇ ਭਗਤੀ ਤੇ ਕਰ ਲਈ, ਪਰ ਜਿਸ ਤਰ੍ਹਾਂ ਦੀ ਸਾਹਿਬ ਫਰਮਾਉਂਦੇ ਹਨ, ਕਬੀਰ ਜੀ ਫਰਮਾਉਂਦੇ ਹਨ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜੇਕਰ ਉਸ ਵਰਗਾ ਨਾ ਹੋ ਸਕਿਆ, ਪੂਰੀ ਭਗਤੀ ਨਾ ਹੋ ਸਕੀ, ਤੇ ਫਿਰ ਕੀ ਹੋਵੇਗਾ? ਖਰ ਵਾਹਨ ਉਹ ਛਾਰ ਉਡਾਵੇ, ਉਸਦਾ ਵਾਹਨ ਬਣ ਜਾਵੇਗਾ। ਹੁਣ ਭੈਰੋ ਦਾ ਵਾਹਨ ਹੈ ਗਧਾ, ਤੇ ਉਹ ਗਧੇ ਦੀ ਜੂਨ ਦੇ ਵਿੱਚ ਪੈ ਜਾਵੇਗਾ, ਅਗਲੀ ਜੂਨੀ ਜਿਹੜੀ ਹੈ ਉਸਦੀ ਉਹ ਗਧੇ ਦੀ ਹੋਵੇਗੀ, ਤੇ ਉਸਦਾ ਵਾਹਨ ਬਣ ਜਾਵੇਗਾ। ਤੇ ਜੇਕਰ ਭਗਤੀ ਪੂਰਨ ਹੋ ਗਈ, ਪੂਰੀ ਭਗਤੀ ਕਰ ਲਈ, ਤੇ ਫਿਰ ਕੀ ਹੋਵੇਗਾ? ਫਿਰ ਕਹਿੰਦੇ ਹਨ ਕਿ ਉਹ ਉਸਦਾ ਹੀ ਰੂਪ ਹੋ ਜਾਵੇਗਾ, ਭਾਵ ਕੇ ਭੂਤ ਹੀ ਬਣ ਜਾਵੇਗਾ, ਉਹ ਆਪ ਭੂਤ ਬਣ ਜਾਵੇਗਾ। ਸੀਤਲਾ ਤਾਵੈ, ਜਿਹੜਾ ਕੋਈ ਮਾਤਾ ਦੀ ਕੋਈ ਪੂਜਾ ਕਰਦਾ ਹੈ, ਸੀਤਲਾ ਦੀ ਪੂਜਾ ਕਰਦਾ ਹੈ, ਜੇਕਰ ਉਸਦੀ ਭਗਤੀ ਦੇ ਵਿੱਚ ਪਰਪੱਕ ਨਾ ਪੂਰਾ ਨਾ ਹੋ ਸਕਿਆ, ਉਸਦੀ ਭਗਤੀ ਪੂਰੀ ਨਾ ਹੋ ਸਕੀ, ਤੇ ਉਸਦਾ ਵਾਹਨ ਬਣ ਜਾਵੇਗਾ। ਜੇਕਰ ਭਗਤੀ ਪੂਰੀ ਕਰ ਲਈ, ਤੇ ਫਿਰ ਉਹ ਇਸਤਰੀ ਦਾ ਰੂਪ ਧਾਰਨ ਕਰ ਲਵੇਗਾ, ਨਾਰੀ ਦੇ ਰੂਪ ਦੇ ਵਿੱਚ ਆ ਜਾਵੇਗਾ, ਭਾਵ ਕਿ ਦੇਵੀ ਦੇ ਰੂਪ ਦੇ ਵਿੱਚ ਆਵੇਗਾ। ਤੇ ਸਤਸੰਗੀ ਜਨੋ, ਇਸੇ ਕਰਕੇ ਸਾਹਿਬ ਫਰਮਾਉਂਦੇ ਹਨ, ਜਾਗਤ ਜੋਤ ਜਪੈ ਨਿਸਵਾਸਰ, ਜਾਗਦੀ ਜੋਤ ਨੂੰ ਜਪਣਾ ਕਰ, ਜਿਉਂਦੇ ਸਤਿਗੁਰੂ ਨੂੰ ਜਪਣਾ ਕਰ, ਤੇ ਉਸੇ ਦਾ ਵਰਗ ਉਸਦੀ ਭਗਤੀ ਕਰਕੇ ਉਸੇ ਦਾ ਹੀ ਰੂਪ ਹੋ ਜਾਵੇਗਾ, ਤੇ ਉਸੇ ਦੇ ਵਿੱਚ ਹੀ ਮਿਲ ਜਾਵੇਗਾ ਅੰਤ ਨੂੰ, ਤੇ ਫਿਰ ਇਸ ਸੰਸਾਰ ਦੇ ਵਿੱਚ ਮੁਕਤ ਹੋਇਆ ਜਾ ਸਕਦਾ ਹੈ, ਮੁਕਤੀ ਦੇ ਮਾਰਗ ਤੇ ਚੱਲਿਆ ਜਾ ਸਕਦਾ ਹੈ, ਇਸ ਸੰਸਾਰ ਦੇ ਵਿੱਚ ਫਿਰ ਸੁੱਖ ਪ੍ਰਾਪਤ ਕਰ ਸਕੇਗਾ। ਪੂਰਾ ਗੁਰੂ ਮਿਲੇ ਦੁੱਖ ਕਾਟੈ। ਕਹਿੰਦੇ ਹਨ ਕਿ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਫਿਰ ਉਹ ਦੁੱਖਾਂ ਨੂੰ ਕੱਟ ਦਿੰਦਾ ਹੈ, ਜਿਹੜੇ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ, ਫਿਰ ਸੁੱਖ ਹੀ ਸੁੱਖ ਮਿਲਦਾ ਹੈ। ਸਤਸੰਗੀ ਜਨੋ, ਇੱਕ ਅਰਜ ਕਰਦੇ ਹਾਂ, ਕਈ ਆਮ ਕਰਕੇ ਲੋਕ ਕਹਿ ਦਿੰਦੇ ਹਨ, ਮੈਂ ਤਾਂ ਸਤਿਗੁਰੂ ਦਾ ਸਿੱਖ ਹਾਂ, ਗੁਰੂ ਦਾ ਹੁਕਮ ਮੰਨਦਾ ਹਾਂ, ਹਰ ਰੋਜ਼ ਗੁਰਬਾਣੀ ਵੀ ਪੜ੍ਹਦਾ ਹਾਂ, ਨਿਤਨੇਮ ਵੀ ਕਰਦਾ ਹਾਂ, ਪਰ ਮੈਨੂੰ ਦੁੱਖ ਕਿਉਂ ਆ ਗਿਆ, ਕਿਸ ਤਰ੍ਹਾਂ ਮੈਨੂੰ ਦੁੱਖ ਮਿਲਿਆ। ਸਤਸੰਗੀ ਜਨੋ, ਇਹ ਜਿਹੜੇ ਦੁੱਖ ਹੁੰਦੇ ਹਨ, ਪਾਪ ਹੁੰਦੇ ਹਨ, ਇਹ ਪਿਛਲੇ ਜਨਮਾਂ ਦਾ ਜਿਹੜਾ ਲੇਖਾ ਜੋਖਾ ਹੈ ਉਹ ਲਗਾਤਾਰ ਜਿਹੜਾ ਹੈ ਉਹ ਚੱਲਦਾ ਆਉਂਦਾ ਹੈ। ਜਿਹੜੇ ਪਿਛਲੇ ਜਨਮਾਂ ਦੇ ਵਿੱਚ ਜੇਕਰ ਅਸੀਂ ਪਾਪ ਕੀਤੇ ਹੋਣਗੇ ਤੇ ਉਸਦੀ ਜਿਹੜੀ ਸਜ਼ਾ ਹੈ ਉਹ ਅਗਲੇ ਜਨਮਾਂ ਦੇ ਵਿੱਚ ਮਿਲਦੀ ਹੈ। ਬੜੀ ਵਾਰ ਵੇਖਣ ਦੇ ਵਿੱਚ ਵੀ ਮਿਲਿਆ ਹੈ, ਆਮ ਵੀ ਅਸੀਂ ਸੋਚੀਏ ਤੇ ਪਤਾ ਲੱਗ ਜਾਂਦਾ ਹੈ। ਹੁਣ ਉਹ ਕਹਿ ਦਿੰਦਾ ਕਿ ਮੈਨੂੰ ਦੁੱਖ ਕਿਉਂ ਮਿਲਿਆ, ਪਰ ਸਤਸੰਗੀ ਜਨੋ ਉਹ ਜਿਹੜਾ ਦੁੱਖ ਹੁੰਦਾ ਹੈ ਉਹ ਕਾਫੀ ਵੱਡਾ ਹੁੰਦਾ ਹੈ। ਉਹ ਸਤਿਗੁਰੂ ਦੇ ਸ਼ਰਨ ਦੇ ਵਿੱਚ ਆਇਆ, ਸਤਿਗੁਰੂ ਦਾ ਹੁਕਮ ਮੰਨਿਆ, ਗੁਰਬਾਣੀ ਪੜਿਆ ਤੇ ਜਿਹੜਾ ਉਹ ਦੁੱਖ ਹੈ ਉਹ ਵੱਡੇ ਦੁੱਖ ਨੂੰ ਸਤਿਗੁਰੂ ਜਾਂ ਗੁਰਬਾਣੀ ਪੜਨ ਦੇ ਨਾਲ ਉਸਦਾ ਇਹ ਫਾਇਦਾ ਹੁੰਦਾ ਹੈ ਕਿ ਉਹ ਦੁੱਖ ਤਕਲੀਫ਼ ਜਿਹੜੀ ਘੱਟ ਕੇ ਤੇ ਫਿਰ ਉਹ ਥੋੜੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੀ ਹੈ ਤੇ ਉਸ ਤੋਂ ਫਿਰ ਛੁਟਕਾਰਾ ਹੋ ਜਾਂਦਾ ਹੈ, ਅਸੀਂ ਮੁਕਤ ਹੋ ਜਾਂਦੇ ਹਾਂ। ਜਿਹੜਾ ਲੇਖਾ ਜੋਖਾ ਹੈ ਉਹ ਨਿਬੜ ਜਾਂਦਾ ਹੈ, ਉਹ ਖਤਮ ਹੋ ਜਾਂਦਾ ਹੈ ਤੇ ਫਿਰ ਸਤਿਗੁਰੂ ਦੀ ਪ੍ਰਾਪਤੀ ਦੇ ਨਾਲ ਉਸ ਜੋਤ ਦੇ ਵਿੱਚ ਉਸ ਅਕਾਲ ਪੁਰਖ ਦੇ ਨਾਲ ਮਿਲ ਜਾਂਦਾ ਹੈ। ਪੂਰਾ ਗੁਰੂ ਮਿਲੇ ਦੁੱਖ ਕਾਟੇ, ਜਮ ਜੰਦਾਰ ਕੇ ਕਾਗਰ ਫਾਟੈ। ਜਿਹੜੇ ਜਮਾਂ ਦਾ ਜੰਦਰਾ ਹੈ ਉਹ ਕੱਟਿਆ ਜਾਂਦਾ ਹੈ, ਉਹ ਦੂਰ ਹੋ ਜਾਂਦਾ ਹੈ। ਇਤਿਹਾਦਿਕ ਉਪਦੇਸ਼ ਜਣਾਇਓ, ਗੁਰੂ ਵੇਦ ਸਾਰੇ ਇਮਗਾਇਓ। ਭਾਈ ਰਾਏ ਸਿੰਘ ਜੀ ਕਹਿੰਦੇ ਹਨ ਕਿ ਇਤਿਹਾਦਿਕ ਇਸ ਤਰ੍ਹਾਂ ਦੇ ਜਿਹੜੇ ਹੋਰ ਉਪਦੇਸ਼ ਹਨ ਕਿ ਸਤਿਗੁਰੂ ਚਰਨਾਂ ਦੇ ਨਾਲ, ਸਤਿਗੁਰੂ ਸ਼ਰਨ ਵਿੱਚ ਆਇਆਂ ਦੇ ਨਾਲ ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਸੁੱਖ ਪ੍ਰਾਪਤ ਹੋਣੇ ਹਨ, ਕਿਸ ਤਰ੍ਹਾਂ ਗਿਆਨ ਦੀ ਪ੍ਰਾਪਤੀ ਹੋਣੀ ਹੈ। ਇਤਿਹਾਦਿਕ ਸਾਰੇ ਉਪਦੇਸ਼ ਗੁਰੂ ਵੇਦ ਸਾਰੇ ਇਮਗਾਇਓ, ਜਿੰਨੇ ਵੀ ਗੁਰੂਆਂ ਦੀ ਜਿੰਨੀ ਵੀ ਬਾਣੀ ਹੈ, ਵੇਦ ਹਨ, ਹੋਰ ਧਾਰਮਿਕ ਗ੍ਰੰਥ ਜਿੰਨੇ ਵੀ ਹਨ, ਉਹਨਾਂ ਦੇ ਵਿੱਚ ਇਹੀ ਗੱਲ ਲਿਖੀ ਹੈ ਵਾਰ ਵਾਰ ਕਿ ਗੁਰੂ ਨੂੰ ਮਿਲਣ ਦੇ ਨਾਲ ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚੋਂ ਪਾਰ ਨਿਕਲਿਆ ਜਾ ਸਕਦਾ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਅਗਿਆਨਤਾ ਹੀ ਅਗਿਆਨਤਾ ਹੈ। ਗੁਰ ਪਰਮੇਸ਼ਰ ਆਣ ਮਿਲਾਵੈ, ਦੂਰ ਕਹੇ ਸੋ ਨੇਰੋ ਪਾਵੈ। ਗੁਰੂ ਜਿਹੜਾ ਹੈ ਉਹ ਹੀ ਆਣ ਕੇ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ, ਕਿਉਂਕਿ ਸਤਸੰਗੀ ਜਨੋ ਸਾਹਿਬ ਫਰਮਾਉਂਦੇ ਹਨ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਤੇ ਪਰਮੇਸ਼ਰ ਜਿਹੜੇ ਹਨ ਉਹਨਾਂ ਨੂੰ ਤੂੰ ਇੱਕ ਹੀ ਜਾਣ, ਤੇ ਗੁਰੂ ਦੀ ਸ਼ਰਨ ਦੇ ਵਿੱਚ ਗਿਆ ਹੀ ਉਹ ਪਰਮੇਸ਼ਰ ਦੇ ਨਾਲ ਤੈਨੂੰ ਮਿਲ ਦੇਵੇਗਾ। ਤੇ ਜਿਹੜਾ ਕਹਿੰਦਾ ਹੈ ਦੂਰ ਕਹੇ ਸੋ ਨੇਰੋ ਪਾਵੈ, ਪੜ੍ਹੇ ਸੁਣੇ ਮਨ ਚਿਤਵਨ ਲਾਗੀ। ਪੜ੍ਹਦਿਆਂ ਸੁਣਦਿਆਂ ਮਨ ਦੇ ਵਿੱਚ ਇਹ ਅਫਸੋਸ ਲੱਗਿਆ ਰਹਿੰਦਾ ਹੈ, ਇਹ ਅਫਸੋਸ ਰਹਿੰਦਾ ਹੈ ਕਿ ਕਦੋਂ ਮੈਨੂੰ ਉਹ ਸਤਿਗੁਰੂ ਮਿਲੇਗਾ। ਰਾਏ ਸਿੰਘ ਪੂਰਨ ਵਡਭਾਗੀ, ਰਾਏ ਸਿੰਘ ਕਹਿਣ ਲੱਗਾ ਕਿ ਮੇਰੇ ਕਦੋਂ ਵੱਡੇ ਭਾਗ ਹੋਣਗੇ, ਕਦੋਂ ਉਹ ਮੇਰੇ ਭਾਗ ਜਿਹੜੇ ਹਨ ਪੂਰਵਲੇ ਕਰਮ ਜਿਹੜੇ ਵੱਡੇ ਭਾਗ ਮੈਨੂੰ ਪ੍ਰਾਪਤ ਹੋਣਗੇ, ਜਿਸ ਦੇ ਨਾਲ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਵੇਗੀ। ਵਿਦਿਆਵਾਨ ਮਨ ਮਾਹੇ ਵਿਚਾਰੇ, ਉਹ ਵਿਦਿਆਵਾਨ ਜਿਸ ਨੇ ਵਿਦਿਆ ਪੜ੍ਹੀ ਹੈ, ਸਾਰੇ ਗ੍ਰੰਥ ਜਿਹੜੇ ਹਨ ਅਰਥਾਂ ਦੇ ਸਾਹਿਤ ਪੜ੍ਹੇ ਹਨ, ਉਹ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦੇ ਹਨ, ਕਹਿੰਦੇ ਹਨ ਮਿਲੀਏ ਕਿਵ ਪੂਰੇ ਗੁਰ ਪਿਆਰੇ, ਕਿਸ ਤਰ੍ਹਾਂ ਪੂਰੇ ਗੁਰੂ ਨੂੰ, ਉਸ ਪਿਆਰੇ ਸਤਿਗੁਰੂ ਨੂੰ ਮਿਲਿਆ ਜਾ ਸਕਦਾ ਹੈ, ਕਿਸ ਤਰ੍ਹਾਂ ਉਸਦੀ ਸ਼ਰਨ ਦੇ ਵਿੱਚ ਜਾਇਆ ਜਾ ਸਕਦਾ ਹੈ। ਬਾਣੀ ਗੁਰੂ ਕੀ ਨੇਮ ਜਣਾਵੈ, ਪ੍ਰੇਮ ਗੁਰੂ ਬਿਨ ਖੇਮ ਨਾ ਪਾਵੈ। ਕਹਿੰਦੇ ਗੁਰੂ ਕੀ ਜਿਹੜੀ ਬਾਣੀ ਹੈ ਉਹ ਇਹ ਨੇਮ ਜਣਾਉਂਦੀ ਹੈ, ਇਹ ਗੱਲ ਦੱਸਦੀ ਹੈ ਪ੍ਰੇਮ ਗੁਰੂ ਬਿਨ ਖੇਮ ਨਾ ਪਾਵੈ। ਗੁਰੂ ਤੋਂ ਬਿਨਾਂ ਇੱਕ ਤੇ ਪ੍ਰੇਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪ੍ਰੇਮ ਦੇ ਬਾਰੇ ਪਤਾ ਨਹੀਂ ਲੱਗ ਸਕਦਾ, ਬਿਨ ਖੇਮ ਨਾ ਪਾਵੇ ਬਿਲਕੁਲ ਵੀ ਰਾਈ ਮਾਤਰ ਵੀ ਉਹ ਪ੍ਰੇਮ ਦੇ ਬਾਰੇ ਜਾਣ ਨਹੀਂ ਸਕਦਾ ਗੁਰੂ ਤੋਂ ਬਿਨਾਂ। ਹੁਣ ਸਤਸੰਗੀ ਜਨੋ, ਸਾਡੇ ਮਨ ਦੇ ਵਿੱਚ ਸਵਾਲ ਉੱਠੇਗਾ ਕਿਉਂ ਗੁਰੂ ਤੋਂ ਬਿਨਾਂ ਸਾਨੂੰ ਪ੍ਰੇਮ ਦੇ ਬਾਰੇ ਕਿਉਂ ਨਹੀਂ ਪਤਾ ਲੱਗ ਸਕਦਾ। ਉਹ ਕਹੇਗਾ ਕਿ ਮੈਂ ਵੀ ਆਪਣੇ ਪੁੱਤਰ ਨੂੰ ਪ੍ਰੇਮ ਕਰਦਾ ਹਾਂ, ਆਪਣੇ ਮਾਂ ਪਿਓ ਨੂੰ ਪ੍ਰੇਮ ਕਰਦਾ ਹਾਂ, ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਮ ਕਰਦਾ ਹਾਂ, ਆਪਣੇ ਸਕੇ ਸੰਬੰਧੀਆਂ ਦੇ ਨਾਲ ਪਿਆਰ ਕਰਦਾ ਹਾਂ, ਮੈਨੂੰ ਪ੍ਰੇਮ ਦੇ ਬਾਰੇ ਕਿਉਂ ਨਹੀਂ ਪਤਾ, ਮੈਨੂੰ ਤੇ ਸਾਰਾ ਕੁਝ ਪ੍ਰੇਮ ਦੇ ਬਾਰੇ ਪਤਾ ਹੈ। ਪਰ ਸਤਸੰਗੀ ਜਨੋ, ਗੁਰਮਤਿ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਵੀ ਜਿਸ ਦਾ ਵੀ ਆਪਣੇ ਪਿਓ ਨਾਲ, ਪੁੱਤਰ ਨਾਲ, ਰਿਸ਼ਤੇਦਾਰ ਨਾਲ, ਸਗਿਆਂ ਸੰਬੰਧੀਆਂ ਦੇ ਨਾਲ ਜਿੰਨਾ ਵੀ ਜਿਹੜਾ ਅਸੀਂ ਕਹਿੰਦੇ ਹਾਂ ਉਹ ਪਿਆਰ ਹੈ, ਪਰ ਸਤਿਗੁਰੂ ਕਹਿੰਦੇ ਹਨ ਉਹ ਪਿਆਰ ਨਹੀਂ, ਉਹ ਮੋਹ ਹੈ। ਮੋਹ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਸਤਸੰਗੀ ਜਨੋ, ਮੋਹ ਤੇ ਪ੍ਰੇਮ ਦੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ? ਜੇਕਰ ਮੋਹ ਪਿਆਰ ਨਹੀਂ ਤੇ ਇਹਨਾਂ ਦੇ ਵਿਚਕਾਰ ਫਰਕ ਕੀ ਹੈ? ਹੁਣ ਇਹ ਸਵਾਲ ਸਾਡੇ ਮਨ ਦੇ ਵਿੱਚ ਤੇ ਜ਼ਰੂਰ ਆਵੇਗਾ। ਸਤਸੰਗੀ ਜਨੋ, ਜਿਹੜਾ ਮੋਹ ਹੈ ਉਸ ਦੇ ਵਿੱਚ ਲੈਣ ਦੀ ਹਮੇਸ਼ਾ ਆਸ ਰਵੇਗੀ ਕਿ ਮੈਂ ਇਸ ਦੇ ਨਾਲ ਪਿਆਰ ਕਰਦਾ ਹਾਂ, ਮੈਨੂੰ ਇਸ ਤੋਂ ਕੀ ਪ੍ਰਾਪਤੀ ਹੋਵੇਗੀ। ਜੇਕਰ ਕੋਈ ਪੁੱਤਰ ਆਪਣੇ ਮਾਂ ਪਿਓ ਨਾਲ ਪ੍ਰੇਮ ਕਰਦਾ ਹੈ ਤੇ ਉਸ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਮੈਨੂੰ ਆਪਣੇ ਮਾਤਾ ਪਿਤਾ ਤੋਂ ਕੀ ਮਿਲੇਗਾ, ਤੇ ਜੇਕਰ ਮਾਂ ਪਿਓ ਆਪਣੇ ਪੁੱਤਰ ਦੇ ਨਾਲ ਪ੍ਰੇਮ ਕਰਦੇ ਹਨ ਤਾਂ ਉਹ ਵੀ ਲੈਣ ਦੇ ਕਰਕੇ ਹੀ ਕਰਦੇ ਹਨ ਕਿ ਮੇਰਾ ਪੁੱਤਰ ਜਿਹੜਾ ਵੱਡਾ ਹੋ ਕੇ ਪੈਸੇ ਕਮਾਏਗਾ, ਸਾਨੂੰ ਸੁੱਖ ਦੇਵੇਗਾ, ਇਸੇ ਵਾਸਤੇ ਪੁੱਤਰ ਦੇ ਨਾਲ ਪ੍ਰੇਮ ਹੁੰਦਾ ਹੈ। ਹੋਰ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਨਾਲ ਜਿੰਨਾ ਵੀ ਕੋਈ ਪ੍ਰੇਮ ਕਰਦਾ ਹੈ, ਸਿਰਫ ਔਰ ਸਿਰਫ ਲੈਣ ਦੀ ਭਾਵਨਾ ਹੁੰਦੀ ਹੈ। ਇਸ ਕਰਕੇ ਸਤਸੰਗੀ ਜਿਨੋਂ, ਇਸ ਨੂੰ ਅਸੀਂ ਪ੍ਰੇਮ ਨਹੀਂ ਕਹਿ ਸਕਦੇ, ਇਹ ਸਿਰਫ ਔਰ ਸਿਰਫ ਮੋਹ ਹੈ। ਪ੍ਰੇਮ ਕੀ ਹੈ? ਪ੍ਰੇਮ ਦੇ ਵਿੱਚ ਤੇ ਜੋ ਕੁਝ ਮੇਰਾ ਹੈ ਉਹ ਮੇਰੇ ਗੁਰੂ ਦਾ ਹੈ, ਮੇਰੇ ਪਰਮਾਤਮਾ ਦਾ ਹੈ, ਇਸ ਨੂੰ ਕਿਹਾ ਜਾਂਦਾ ਹੈ ਪ੍ਰੇਮ। ਜਿੱਥੇ ਲੈਣ ਦੀ ਭਾਵਨਾ ਨਾ ਹੋਵੇ ਤੇ ਜੋ ਕੁਝ ਵੀ ਆਪਣੇ ਕੋਲ ਹੋਵੇ ਉਹ ਆਪਣੇ ਪਿਆਰੇ ਦਾ, ਆਪਣੇ ਪ੍ਰੀਤਮ ਦਾ, ਆਪਣੇ ਚਾਹਣ ਵਾਲੇ ਦਾ ਜਦੋਂ ਮੰਨਿਆ ਜਾਂਦਾ ਹੈ, ਜਦੋਂ ਕਿਹਾ ਜਾਂਦਾ ਹੈ ਕਿ ਉਸਦਾ ਹੀ ਉਸਦਾ ਹੈ, ਤੇ ਉਸ ਨੂੰ ਸਤਸੰਗੀ ਜਿਨੋਂ ਪ੍ਰੇਮ ਦਾ ਨਾਮ ਦਿੱਤਾ ਜਾਂਦਾ ਹੈ, ਉਸ ਨੂੰ ਪ੍ਰੇਮ ਕਿਹਾ ਜਾਂਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸਨੇ ਪ੍ਰੇਮ ਕੀਤਾ ਆਪਣੇ ਸਤਿਗੁਰੂ ਦੇ ਨਾਲ, ਜਦੋਂ ਇਹ ਕਹਿ ਦਿੱਤਾ ਕਿ ਮੇਰਾ ਮੁਝਮੇ ਕਿਛ ਨਾਹੀ, ਜੋ ਕਿਛ ਹੈ ਸੋ ਤੇਰਾ, ਮੇਰਾ ਤੇ ਆਪਣਾ ਸਰੀਰ ਵੀ ਇਹ ਆਪਣਾ ਨਹੀਂ, ਜੋ ਕੁਝ ਵੀ ਹੈ ਇਹ ਤੇਰਾ ਹੀ ਤੇਰਾ ਹੈ, ਸਤਸੰਗੀ ਜਿਨੋਂ, ਉਸ ਵੇਲੇ ਫਿਰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਸ ਵੇਲੇ ਫਿਰ ਗੁਰੂ ਦੇ ਨਾਲ ਜੁੜਿਆ ਜਾਂਦਾ ਹੈ। ਕੁਝ ਦਿਨ ਹੋਏ ਮੈਂ ਪਹਿਲਾਂ ਵੀ ਇੱਕ ਦਿਨ ਪ੍ਰੇਮ ਤੇ ਮੋਹ ਦੇ ਬਾਰੇ ਕੁਝ ਅਰਜ਼ਾਂ ਕੀਤੀਆਂ ਸਨ। ਸਮਾਂ ਥੋੜਾ ਹੀ ਰਹਿ ਗਿਆ, ਮੈਂ ਇੱਕ ਛੋਟੀ ਜਿਹੀ ਸਾਖੀ ਅੱਜ ਫਿਰ ਉਹੀ ਦੁਬਾਰਾ ਦੁਹਰਾਵਾਂਗਾ, ਕਿਉਂਕਿ ਸਤਸੰਗੀ ਜਿਨੋਂ, ਜਿੰਨਾ ਵੀ ਇਤਿਹਾਸ ਹੈ ਹਰ ਰੋਜ਼ ਅਸੀਂ ਸੁਣਦੇ ਹਾਂ, ਕਈ ਵਾਰ ਸੁਣ ਲਿਆ ਤੇ ਵਾਰ ਵਾਰ ਅਸੀਂ ਸੁਣਾਂਗੇ ਵੀ, ਉਹੀ ਵਾਰ ਵਾਰ ਇਤਿਹਾਸ, ਉਹੀ ਸਾਖੀਆਂ ਸਤਸੰਗੀ ਜਿਨੋਂ, ਇਹ ਇਸ ਕਰਕੇ ਹੀ ਸੁਣਾਈਆਂ ਜਾਂਦੀਆਂ ਹਨ ਕਿ ਕਦੀ ਨਾ ਕਦੀ, ਕਦੀ ਨਾ ਕਦੀ ਇੱਕ ਗੱਲ ਵੀ ਸਾਡੇ ਮਨ ਦੇ ਵਿੱਚ ਵਸ ਗਈ, ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ, ਉਹਨਾਂ ਦਾ ਫਿਰ ਜੀਵਨ ਨਿਹਾਲ ਹੋ ਜਾਂਦਾ ਹੈ, ਉਹ ਗੁਰੂ ਦੇ ਸ਼ਰਨ ਦੇ ਵਿੱਚ ਆ ਜਾਂਦੇ ਹਨ। ਜਦੋਂ ਪਤਾ ਨਹੀਂ ਕਿਹੜੇ ਵੇਲੇ ਕਿਸ ਦੀ ਗੱਲ, ਕਿਹੜਾ ਵਚਨ ਕਿਸ ਦੇ ਮਨ ਦੇ ਉੱਤੇ ਅਸਰ ਹੋ ਜਾਵੇ ਤੇ ਉਹ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਤੇ ਜਦੋਂ ਉਹ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ, ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ, ਤੇ ਫਿਰ ਉਹ ਇਸ ਸੰਸਾਰ ਦੇ ਵਿੱਚੋਂ ਪਾਰ ਹੋ ਗਿਆ, ਉਸਦਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਕਿਸੇ ਨਗਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਚਰਨ ਪਾਏ ਤੇ ਦੂਰੋਂ ਨੇੜਿਓ ਸਾਰੀ ਸਾਧ ਸੰਗਤ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ, ਤੇ ਸਤਸੰਗੀ ਜਨੋ, ਉਸ ਨਗਰ ਦੇ ਲਾਗੇ ਹੀ ਇੱਕ ਨਗਰ ਹੈ, ਉਸ ਦੇ ਵਿੱਚ ਇੱਕ ਫਕੀਰ ਰਹਿੰਦਾ ਜਿਸ ਦਾ ਨਾਮ ਹੈ ਜਾਨੀ ਸ਼ਾਹ ਫਕੀਰ। ਤੇ ਸਤਸੰਗੀ ਜਨੋ, ਉਸਦੇ ਦਿਲ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ, ਆਪਣੇ ਸਤਿਗੁਰੂ ਦੇ ਪ੍ਰਤੀ ਪ੍ਰੇਮ ਹੈ, ਪ੍ਰੇਮ ਜਾਗ ਗਿਆ ਹੈ। ਅਜੇ ਤੱਕ ਉਸਨੇ ਆਪਣੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਪਰ ਦਿਲ ਦੇ ਵਿੱਚ ਪ੍ਰੇਮ ਹੈ, ਪਿਆਰ ਹੈ ਕਿ ਜੋ ਕੁਝ ਵੀ ਮੇਰਾ ਹੈ, ਮੇਰਾ ਮੁਝਮੈਂ ਕਿਛ ਨਾਹੀ, ਜੋ ਕੁਝ ਹੈ ਸੋ ਤੇਰਾ, ਹੁਣ ਮੈਂ ਹੀ ਤੇਰਾ ਹੋ ਗਿਆ ਹਾਂ, ਜੋ ਕੁਛ ਵੀ ਹੈ ਉਹ ਤੇਰਾ ਹੀ ਤੇਰਾ ਹੈ। ਇਸ ਕਰਕੇ ਸਤਸੰਗੀ ਜਨੋ, ਉਹ ਹਰ ਵੇਲੇ ਹਰ ਸਮੇਂ ਇੱਕ ਹੀ ਸ਼ਬਦ, ਇੱਕ ਹੀ ਲਾਈਨ ਹੈ, ਉਹ ਵਾਰ ਵਾਰ ਉਹੀ ਗਾਈ ਜਾ ਰਿਹਾ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਤੇ ਸਤਸੰਗੀ ਜਨੋ, ਆਲੇ ਦੁਆਲੇ ਲੋਕ ਜਦੋਂ ਉਸ ਨੂੰ ਸੁਣਦੇ ਹਨ, ਉਹਨੂੰ ਕਹਿ ਦਿੰਦੇ ਹਨ ਕਿ ਇਹ ਪਾਗਲ ਹੈ, ਪਾਗਲ ਹੋ ਗਿਆ। ਤੇ ਸਤਸੰਗੀ ਜਨੋ ਸਾਰੇ ਲੋਕ ਉਸਦੇ ਕੋਲੋਂ ਵੇਖ ਕੇ ਪਾਗਲ ਕਹਿ ਕੇ ਕੋਈ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਤੇ ਵੇਖ ਕੇ ਕੋਲੋਂ ਦੀ ਲੰਘੀ ਜਾ ਰਹੇ ਹਨ। ਕਿਸੇ ਨੂੰ ਹੁਣ ਕੀ ਪਤਾ, ਆਮ ਦੁਨੀਆ ਕੀ ਜਾਣ ਸਕਦੀ ਹੈ ਫਕੀਰਾਂ ਦੀ ਰਮਜ ਦੇ ਬਾਰੇ, ਕਿਸੇ ਨੂੰ ਕੀ ਪਤਾ ਲੱਗ ਸਕਦਾ ਕਿ ਇਹ ਕਿੱਥੇ ਕੁ ਪਹੁੰਚਿਆ ਹੋਇਆ ਹੈ, ਕਿਸ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਗੱਲਾਂ ਕਰ ਰਿਹਾ ਹੈ, ਇਹ ਵਚਨ ਕਿਸ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਕਹਿ ਰਿਹਾ ਹੈ, ਜਾਨੀ ਕੋ ਜਾਨੀ ਮਿਲਾ ਦੋ। ਤੇ ਸਤਸੰਗੀ ਜਨੋ, ਕੁਝ ਸਿੱਖ ਸਨ ਜਿਹੜੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੂਰੋਂ ਕਿਤੋਂ ਦਰਸ਼ਨ ਕਰਨ ਆਏ ਸਨ ਤੇ ਉਹ ਉਸ ਰਸਤੇ ਵਿੱਚੋਂ ਗੁਜ਼ਰ ਰਹੇ ਸਨ ਤੇ ਉਹਨਾਂ ਦੇ ਵਿੱਚ ਇੱਕ ਕੋਈ ਸਿਆਣਾ ਪੁਰਖ ਸੀ, ਜਦੋਂ ਉਸਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਕਿ ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ, ਤੇ ਉਸ ਵੇਲੇ ਫਿਰ ਉਸਨੂੰ ਯਾਦ ਆਇਆ, ਉਸਨੂੰ ਸਮਝ ਲੱਗ ਗਈ ਕਿ ਇਹ ਗੁਰੂ ਦੀ ਗੱਲ ਕਰ ਰਿਹਾ ਹੈ, ਇਹ ਸੋਚ ਇਹ ਕਹਿ ਰਿਹਾ ਕਿ ਮੈਨੂੰ ਮੇਰੇ ਗੁਰੂ ਦੇ ਨਾਲ ਮਿਲਾ ਦੋ। ਤੇ ਉਸ ਸਿੱਖ ਨੇ ਆ ਕੇ ਉਸ ਜਾਨੀ ਸ਼ਾਹ ਫਕੀਰ ਨੂੰ ਕਿਹਾ ਕਿ ਉਹ ਕਹਿਣ ਲੱਗਾ ਕਿ ਤੂੰ ਆਪਣੇ ਜਾਨੀ ਨੂੰ ਮਿਲਣਾ ਹੈ, ਤੇ ਉਹ ਕਹਿਣ ਲੱਗਾ ਹਾਂ। ਤੇ ਉਸਨੇ ਕਿਹਾ ਜੇਕਰ ਤੂੰ ਆਪਣੇ ਜਾਨੀ ਨੂੰ ਮਿਲਣਾ ਹੈ ਤੇ ਅਸੀਂ ਵੀ ਉਹਦੇ ਕੋਲ ਹੀ ਚੱਲੇ ਹਾਂ, ਤੂੰ ਸਾਡੇ ਨਾਲ ਚੱਲ, ਅਸੀਂ ਤੈਨੂੰ ਦਰਸ਼ਨ ਕਰਾ ਦੇਵਾਂਗੇ। ਤੇ ਸਤਸੰਗੀ ਜਨੋ, ਉਸ ਵੇਲੇ ਫਿਰ ਉਹ ਜਿਹੜਾ ਜਾਨੀ ਸ਼ਾਹ ਫਕੀਰ ਸੀ ਉਸ ਮਜਲਿਸ ਦੇ ਨਾਲ ਉਹ ਜਿਹੜੇ ਸਿੱਖ ਸਨ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ, ਉਹਨਾਂ ਦੇ ਨਾਲ ਚੱਲ ਪਿਆ। ਤੇ ਸਤਸੰਗੀ ਜਨੋ, ਤੇ ਜਾ ਕੇ ਜਦੋਂ ਉਹ ਦਰਬਾਰ ਦੇ ਵਿੱਚ ਸਤਿਗੁਰਾਂ ਦੇ ਪਹੁੰਚੇ ਤੇ ਉਸ ਜਾਨੀ ਸ਼ਾਹ ਫਕੀਰ ਨੂੰ ਬਾਹਰ ਹੀ ਖੜਾ ਕਰ ਦਿੱਤਾ ਤੇ ਉਹ ਕਹਿਣ ਲੱਗੇ ਕਿ ਅਸੀਂ ਗੁਰੂ ਜੀ ਤੋਂ ਆਗਿਆ ਲੈ ਕੇ ਆਉਂਦੇ ਹਾਂ। ਤੇ ਜਾ ਕੇ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ, ਇਸ ਤਰ੍ਹਾਂ ਫਕੀਰ ਆਇਆ ਤੇ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਤੇ ਸੱਚੇ ਪਾਤਸ਼ਾਹ ਕਿਹਾ ਕੋਈ ਗੱਲ ਨਹੀਂ, ਉਸ ਨੂੰ ਬਾਹਰ ਹੀ ਬੈਠਾ ਰਹਿਣ ਦਿਓ ਤੇ ਤੁਸੀਂ ਆਪਣਾ ਕੰਮ ਕਰੋ। ਤੇ ਇਸੇ ਤਰ੍ਹਾਂ ਉਸ ਨੂੰ ਬਾਹਰ ਬੈਠਿਆਂ ਕਈ ਦਿਨ ਲੰਘ ਗਏ, 5-6 ਦਿਨ ਜਦੋਂ ਲੰਘੇ ਤੇ ਇੱਕ ਹਰ ਰੋਜ਼ ਜਿਹੜਾ ਵੀ ਸਿੱਖ ਅੰਦਰ ਨੂੰ ਜਾਣਾ ਤੇ ਉਸਨੂੰ ਇਹੀ ਗੱਲ ਆਖਣੀ ਕਿ ਜਾਨੀ ਕੋ ਜਾਨੀ ਮਿਲਾ ਦੋ। ਹਰ ਇੱਕ ਸਿੱਖ ਨੇ ਜਾ ਕੇ ਸਤਿਗੁਰਾਂ ਨੂੰ ਇਹੀ ਅਰਜ਼ ਕਰਨੀ। ਤੇ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿੱਖ ਨੂੰ ਕਿ ਜੇਕਰ ਉਸਨੇ ਜ਼ਿਆਦਾ ਹੀ ਉਸਨੂੰ ਕਾਹਲੀ ਹੈ ਤੇ ਉਸਨੂੰ ਜਾ ਕੇ ਕਹਿ ਦੇ ਕਿ ਲਾਗੇ ਜਿਹੜੀ ਨਹਿਰ ਵਗਦੀ ਹੈ ਉਸਦੇ ਵਿੱਚ ਜਾ ਕੇ ਛਾਲ ਮਾਰ ਦੇਵੇ ਤੇ ਮੈਨੂੰ ਪ੍ਰਾਪਤ ਕਰ ਲਵੇ, ਮੈਂ ਉਸਨੂੰ ਮਿਲ ਜਾਵਾਂਗਾ। ਤੇ ਜਦੋਂ ਉਸ ਸਿੱਖ ਨੇ ਉਸ ਜਾਨੀ ਸ਼ਾਹ ਫਕੀਰ ਨੂੰ ਆ ਕੇ ਇਹ ਗੱਲ ਆਖ ਦਿੱਤੀ ਕਿ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਜੇਕਰ ਤੂੰ ਮੈਨੂੰ ਮਿਲਣਾ ਹੀ ਤੇ ਜਾ ਕੇ ਉਸ ਨਹਿਰ ਦੇ ਵਿੱਚ ਛਾਲ ਮਾਰ ਦੇ। ਸਤਸੰਗੀ ਜਿਨੋ, ਜਿਸ ਵੇਲੇ ਇਹ ਹੁਕਮ ਆਪਣੇ ਸਤਿਗੁਰੂ ਦਾ ਹੁਕਮ ਉਸਦੇ ਕੰਨਾਂ ਦੇ ਵਿੱਚ ਪੈ ਗਿਆ ਤੇ ਖੁਸ਼ੀ ਚੜ ਗਈ, ਨੱਚਦਾ ਟੱਪਦਾ ਦੌੜਿਆ ਦੌੜਿਆ ਉਸ ਨਹਿਰ ਦੇ ਵੱਲ ਜਾ ਰਿਹਾ ਤੇ ਪਿੱਛੋਂ ਜਾਨੀ ਜਾਣ ਅਕਾਲ ਪੁਰਖ ਉਹ ਜਾਣੀ ਜਾਣ ਸਤਿਗੁਰੂ ਨੇ ਪਿੱਛੇ ਸਿੱਖਾਂ ਨੂੰ ਭੇਜ ਦਿੱਤਾ ਕਿ ਉਸਨੂੰ ਫੜ ਲਿਆਓ, ਉਸਨੇ ਛਾਲ ਮਾਰ ਦੇਣੀ ਏ। ਤੇ ਪਿੱਛੇ ਉਹਨਾਂ ਦੇ ਸਿੱਖ ਵੀ ਦੌੜੇ, ਉਹ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਤੈਨੂੰ ਯਾਦ ਕੀਤਾ। ਤੇ ਉਹ ਕਹਿਣ ਲੱਗਾ ਹਾਂ ਸੱਚੇ ਪਾਤਸ਼ਾਹ ਯਾਦ ਕੀਤਾ, ਉਹਨਾਂ ਨੇ ਕਿਹਾ ਕਿ ਨਹਿਰ 'ਚ ਛਾਲ ਮਾਰ ਦੇ ਤੇ ਮੈਨੂੰ ਮਿਲ ਲੈ, ਤੇ ਇਸ ਕਰਕੇ ਮੈਂ ਦੌੜਿਆ ਜਾ ਰਿਹਾ। ਪਰ ਉਹ ਰੋਕਣ ਕਿ ਤੈਨੂੰ ਸੱਚੇ ਪਾਤਸ਼ਾਹ ਜੀ ਨੇ ਉੱਥੇ ਨਹੀਂ ਇੱਧਰ ਬੁਲਾਇਆ, ਪਰ ਜਿਹੜਾ ਉਸਨੂੰ ਹੁਕਮ ਹੋਇਆ ਸੀ ਉਸਦੇ ਕੰਨ ਦੇ ਵਿੱਚ ਤੇ ਉਹੀ ਹੁਕਮ ਗੂੰਜ ਰਿਹਾ ਸੀ, ਉਹ ਵਾਰ ਵਾਰ ਭੱਜਿਆ ਜਾ ਰਿਹਾ ਸੀ, ਮੈਂ ਤੇ ਨਹਿਰ 'ਚ ਹੀ ਛਾਲ ਮਾਰਾਂਗਾ। ਤੇ ਆਖਰ ਨੂੰ ਜਾ ਕੇ ਨਹਿਰ 'ਚ ਛਾਲ ਮਾਰ ਦਿੱਤੀ ਤੇ ਸਿੱਖਾਂ ਨੇ ਆ ਕੇ ਉਹਨਾਂ ਨੂੰ ਕੱਢਿਆ ਤੇ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਮਿਲਾਇਆ। ਇਹ ਹੈ ਪ੍ਰੇਮ ਸਤਸੰਗੀ ਜਨੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਮਾਂ ਸਮਾਪਤ ਹੈ, ਇੰਨੀਆਂ ਕੁ ਵਰਜਾ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।